दंडवत वंदन अनेक बार सर्व कला समरथ लोलन तेरा को प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत पेटिया नानक मन परगास जाहि कुल ते प्रगट होए ताहि कुल को नाम पुन द्वादश गुरिंड को मेरी है परम सत्कार जो सतगुरु जी दे पावन पवित्र दरबार विच बैठी हुई साध संगत जी अपनिया मन बिरतियां नूं एकागर करन दे लई रसना नूं पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह एक बारी होर रसना नूं करिए पवित्र सारे ही मिल के आखिए धन श्री सतगुरु उदय सिंह सच्चे पातशाह जी सतगुरु गोविंद सिंह सच्चे पातशाह जी दा पावन पवित्र इतिहास साहब जी लड़ीबद्ध श्रवण कर रहे सी कल पिछले अध्याय की समाप्ति हुई सी अज एक नवे अध्याय का प्रारंभ ग्रंथाकार भाई संतोख सिंह जी एक दोहरे दे नाल करदे ने मैं अज दी कथा नूं इत्थों ही प्रारंभ करदा सुन कृपाल की बात को श्री सतगुरु कृपाल मन मानी नीके लखी मसलत ठान अटाल ग्रंथाकार भाई संतोख सिंह जी लिखते ने कि जदों मामा कृपाल जी ने भंगाणी ना दी दस पाई ते सतगुरु सच्चे पातशाह जी जो के कृपालू ने उन्हां ने मामा जी दी गल नूं चंगा मन्या चंगी सलाह मन के फिर इस गल दे उते पूरी अटाल ना टलन वाली सलाह हो गई है कि उत्थे ही जंग लड़िया जाएगा नंद चंद पिख गुरमुख ओरी बोलियो बहुर जुगम कर जोरी कवि जी लिखते ने कि नंद चंद ने इस तो बाद उस सिख सदागर दे वाले देखा है ते फिर दोवे हथ जोड़ के नंद चंद ने सतगुरां दे चरणा दे विच अर्ज कीती महाराज सिख रावर केरा हयन सुदागर तनी बड़ेरा नंद चंद कहिंदा कि हे सच्चे पातशाह जी ए तुहाडा सिख है जेड़ा के घोड़ियां दा सुदागर है और बहुत ज्यादा अमीर आदमी ले कर गमन्यो दर्ब विशेषं पिख कश्मीर यादपुर देशं सच्चे पातशाह बहुती सारी माया नूं ना लैके एक कश्मीर दे इलाके दे विच जा पहुंचे बीन बीन बहुत थल ते लीना तिसी पंथ को आवन कीना इस सुदागर ने कश्मीर दे विचों चुन चुन के बहुते सारे घोड़िया नूं खरीदया ते घोड़िया नूं खरीद के उसे ही रस्ते दे राही इस पासे पौंटे नूं आ रहा सी जेड़े पासों बरात लंघ के अगे जा रही सी भीम चंद निब जब सुन पाए लेन हेत है चित लल चाए नंद चंद जी बेनती कर रहे ने कि सच्चे पातशाह जदों इस नूं पता लगा कि राजा भीम चंद बरात दे समेत आ रहा है ਇਸ ਨੇ ਮਨ ਦੇ ਵਿਚ ਸੋਚਿਆ ਕਿ ਘੋੜਿਆਂ ਨੂੰ ਲੈਣ ਦੀ ਉਹ ਚਾਹ ਪ੍ਰਗਟ ਕਰੇਗਾ, ਕਿਉਂਕਿ ਸਤਿਗੁਰਾਂ ਦੇ ਨਾਲ ਉਹਦਾ ਭੀਮ ਚੰਦ ਦਾ ਦੁਆਸ਼ ਹੈ ਤੇ ਮੈਂ ਸਤਿਗੁਰਾਂ ਦਾ ਸੇਵਕ ਹਾਂ। ਸਿੱਖ ਸੌਦਾਗਰ ਕੋ ਸੁਧ ਹੋਈ, ਕਰਕੇ ਬੇਗ ਆਏ ਪੁਰ ਸੋਈ। ਨੰਦ ਚੰਦ ਜੀ ਕਹਿੰਦੇ ਨੇ ਕਿ ਜਦੋਂ ਇਸ ਸਿੱਖ ਸੌਦਾਗਰ ਨੂੰ ਐਸੀ ਖਬਰ ਮਿਲੀ ਤੇ ਫੇਰ ਬੜੀ ਛੇਤੀ ਦੇ ਨਾਲ ਹੀ ਇਹ ਉਸ ਪੁਰੀ ਦੇ ਵਿਚ ਪਹੁੰਚਿਆ, ਜਿਹੜੀ ਪੁਰੀ ਦੇ ਵਿਚ ਅਸੀਂ ਰੁਕੇ ਹੋਏ ਸਾਂ, ਭਾਵ ਕੇ ਸ੍ਰੀਨਗਰ ਦੇ ਵਿਚ। ਸੁਣ ਸ੍ਰੀਨਗਰ ਵਿਖੈ ਹਮ ਡੇਰਾ, ਉਤਰਿਓ ਆਣ ਨਿਡਰ ਤਿਸ ਬੇਰਾ। ਜਦੋਂ ਇਸ ਨੂੰ ਪਤਾ ਲੱਗਾ ਕਿ ਸ੍ਰੀਨਗਰ ਦੇ ਵਿਚ ਅਸੀਂ ਸਾਰਿਆਂ ਨੇ ਡੇਰਾ ਲਾਇਆ ਹੈ ਤੇ ਫੇਰ ਇਹ ਸਾਡੇ ਕੋਲ ਪਹੁੰਚ ਗਿਆ, ਨਿਡਰ ਹੋ ਕੇ ਇਹਨੇ ਫਿਰ ਸਾਡੇ ਕੋਲ ਆਪਣਾ ਡੇਰਾ ਲਾਇਆ। ਬਾਹਰ ਨ ਬਲ ਕਾਲਿਓ ਕਿਨ ਆਏ, ਮਿਲਿਓ ਰਹਿਓ ਆਨੰਦ ਉਪ ਜਾਏ। ਫਿਰ ਕਿਸੇ ਨੇ ਵੀ ਕਿਸੇ ਪ੍ਰਕਾਰ ਦਾ ਕੋਈ ਬਲ ਨਾ ਕਾਲਿਆ, ਭਾਵ ਕੇ ਇਹਦੇ ਮਨ ਦੀ ਚਿੰਤਾ ਦੂਰ ਹੋ ਗਈ, ਕਿਸੇ ਨੇ ਵੀ ਘੋੜਿਆਂ ਨੂੰ ਖੋਣ ਦੀ ਕੋਸ਼ਿਸ਼ ਨਾ ਕੀਤੀ, ਆਨੰਦ ਦੇ ਨਾਲ ਇਹ ਸਾਡੇ ਕੋਲ ਹੀ ਉੱਥੇ ਟਿਕਿਆ ਰਿਹਾ। ਬਿਗਰਿਓ ਫਤਿਹ ਸ਼ਾਹ ਜਿਸ ਕਾਲਾ, ਉਤਰੇ ਅਸੀਂ ਇਸ ਥਾਨ ਬਿਸਾਲਾ। ਨੰਦ ਚੰਦ ਜੀ ਕਹਿੰਦੇ ਨੇ ਕਿ ਜਦੋਂ ਰਾਜਾ ਫਤਿਹ ਸ਼ਾਹ ਸਾਡੇ ਨਾਲ ਵਿਗੜ ਗਿਆ, ਉਤਰੇ ਆਸੇ ਸਥਾਨ ਵਿਸਾਲਾ, ਤੇ ਰਾਜੇ ਫਤਿਹ ਸ਼ਾਹ ਨੂੰ ਵੀ ਇਸ ਗੱਲ ਦਾ ਪਤਾ ਲੱਗਾ ਕਿ ਕੋਈ ਸੌਦਾਗਰ ਸਿੱਖ 100 ਘੋੜਿਆਂ ਨੂੰ ਲੈ ਕੇ ਇਹਨਾਂ ਦੇ ਡੇਰੇ ਦੇ ਉੱਤੇ ਰਹਿ ਰਿਹਾ। ਸੁਣ ਲਾਲਚ ਕਰ ਪੁਣ ਕਹਿ ਲੂਰੀ, ਕਹਿ ਭੇਜਿਓ ਕਰ ਤੂਰਨ ਪੂਰੀ। ਉਸ ਵੇਲੇ ਰਾਜੇ ਭੀਮ ਚੰਦ ਨੇ ਬਹੁਤ ਜ਼ਿਆਦਾ ਲਾਲਚ ਨੂੰ ਧਾਰਨ ਕੀਤਾ ਤੇ ਫਿਰ ਉਸਨੇ ਛੇਤੀ ਦੇ ਨਾਲ ਆਪਣੇ ਸੈਨਿਕਾਂ ਨੂੰ ਹੁਕਮ ਦੇ ਕੇ ਭੇਜਿਆ। ਤੁਰੰਗ ਵਿਸਾਲ ਮੋਲ ਬੜ ਕੇਰੇ, ਛੀਨ ਲਿਓ ਨਹੀਂ ਦੀਜੈ ਫੇਰੇ। ਜਿਵੇਂ ਕਿ ਸਾਨੂੰ ਰੋਕਣ ਦਾ ਹੁਕਮ ਦਿੱਤਾ ਸੀ, ਇਸੇ ਤਰ੍ਹਾਂ ਸੈਨਿਕਾਂ ਨੂੰ ਇਹ ਵੀ ਹੁਕਮ ਦਿੱਤਾ ਸੀ ਕਿ ਜਿਹੜੇ ਘੋੜੇ ਨੇ 100, ਜਿਹੜੇ ਕਿ ਬਹੁਤ ਜ਼ਿਆਦਾ ਰਿਸ਼ਟ ਪੁਸ਼ਟ ਤੇ ਬਲੀ ਨੇ, ਉਹਨਾਂ ਸਾਰਿਆਂ ਘੋੜਿਆਂ ਨੂੰ ਵੀ ਖੋਹ ਲਿਆ ਜਾਵੇ, ਵਾਪਸ ਦਿੱਤਾ ਨਾ ਜਾਵੇ। ਫਤਿਹ ਸ਼ਾਹ ਪਟਕੀ ਨਸ ਤਿਆਰੀ, ਪਹੁੰਚੀ ਟਿਗ ਹਮਰੇ ਸੁਧ ਸਾਰੀ। ਨੰਦ ਚੰਦ ਜੀ ਕਹਿੰਦੇ ਨੇ ਕਿ ਰਾਜੇ ਫਤਿਹ ਸ਼ਾਹ ਨੇ ਫਿਰ ਬਹੁਤੀ ਸਾਰੀ ਫੌਜ ਨੂੰ ਭੇਜਿਆ, ਜਿਵੇਂ ਕਿ ਮੈਂ ਪਹਿਲਾਂ ਤੁਹਾਨੂੰ ਅਰਜ ਕਰ ਚੁੱਕਾ ਹਾਂ ਕਿ ਸਾਡੇ ਕੋਲ ਇਹਨਾਂ ਦੇ ਆਉਣ ਦੀ ਖਬਰ ਪਹਿਲਾਂ ਹੀ ਪਹੁੰਚ ਗਈ ਸੀ। ਤਕਰੇ ਹੋਏ ਜ਼ੀਨ ਹੈ ਡਾਲੇ, ਪਏ ਅਰੂੜਨ ਇਤ ਕੋ ਚਾਲੇ। ਅਸੀਂ ਸਾਰਿਆਂ ਨੇ ਘੋੜਿਆਂ ਦੇ ਉੱਤੇ ਕਾਠੀਆਂ ਨੂੰ ਪਾਇਆ ਤੇ ਫਿਰ ਛੇਤੀ ਦੇ ਨਾਲ ਹੀ ਉਥੋਂ ਚੱਲ ਪਏ ਸਨ। ਲਖਿਓ ਪ੍ਰਤਾਪ ਗੁਰੂ ਕੋ ਮਹਾ, ਪਹੁੰਚ ਨ ਸਕਿਓ ਆਏ ਕੋ ਤਹਾ। ਨੰਦ ਚੰਦ ਜੀ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਤੁਹਾਡਾ ਪ੍ਰਤਾਪ ਬਹੁਤ ਜ਼ਿਆਦਾ ਵਧਿਆ, ਜਿਹਨੇ ਕਿ ਸਾਡੀ ਬਹੁਤ ਵੱਡੀ ਮਦਦ ਕੀਤੀ, ਕੋਈ ਵੀ ਵੈਰੀ ਸਾਡੇ ਸਾਹਮਣੇ ਅੜ ਨਾ ਸਕਿਆ ਤੇ ਅਸੀਂ ਉਥੋਂ ਨਿਕਲ ਆਏ। ਵੱਡੇ ਜਤਨ ਕਰ ਸਭ ਹੈ ਲਿਆਏ, ਰਾਵਰ ਕੀ ਸਹਾਇਤਾ ਪਾਏ। ਨੰਦ ਚੰਦ ਜੀ ਕਹਿੰਦੇ ਨੇ ਕਿ ਬਹੁਤ ਵੱਡੇ ਯਤਨ ਦੇ ਨਾਲ ਇਹਨਾਂ ਸਾਰਿਆਂ ਘੋੜਿਆਂ ਨੂੰ ਅਸੀਂ ਲੈ ਕੇ ਆਏ ਹਾਂ, ਇਹ ਤਾਂ ਹੋ ਸਕਿਆ ਜੇਕਰ ਸੱਚੇ ਪਾਤਸ਼ਾਹ ਤੁਹਾਡੀ ਕਿਰਪਾ ਹੋਈ ਇੱਥੇ। ਕਿਰਪਾ ਕਰੋ ਸਭ ਦੇਖਣ ਕੀ ਜੈ, ਵੀਰਨ ਕੋ ਰਣ ਹਿਤ ਅਬ ਦੀਜੈ। ਨੰਦ ਚੰਦ ਜੀ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਕਿਰਪਾ ਨੂੰ ਧਾਰਨ ਕਰਕੇ ਸਾਰਿਆਂ ਘੋੜਿਆਂ ਨੂੰ ਤੁਸੀਂ ਦੇਖੋ ਤੇ ਫੇਰ ਆਪਣੇ ਸੂਰਮਿਆਂ ਦੇ ਵਿਚ ਇਹਨਾਂ ਘੋੜਿਆਂ ਨੂੰ ਵੰਡ ਦੇ। ਆਛੀ ਬਾਤ ਜਾਣ ਗੁਰ ਪੂਰੇ, ਪਿਖੇ ਤੁਰੰਗਮ ਸਗਰੇ ਰੂਰੇ। ਕਵੀ ਜੀ ਲਿਖਦੇ ਨੇ ਕਿ ਜਦੋਂ ਨੰਦ ਚੰਦ ਜੀ ਨੇ ਇਸ ਤਰ੍ਹਾਂ ਦੀ ਅਰਜ਼ ਕੀਤੀ, ਇਸ ਗੱਲ ਨੂੰ ਚੰਗਾ ਜਾਣਿਆ ਪੂਰੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਤੇ ਫਿਰ ਉਹਨਾਂ ਸਾਰਿਆਂ ਘੋੜਿਆਂ ਨੂੰ ਵੇਖਿਆ ਜਿਹੜੇ ਕਿ ਬਹੁਤ ਹੀ ਜ਼ਿਆਦਾ ਸੁੰਦਰ ਨੇ। ਸਿੱਖ ਕੋ ਖੁਸ਼ੀ ਕਰੀ ਮਨ ਪਾਵਤ, ਪਾਇਓ ਨਿਹਾਲ ਆਨੰਦ ਉਪ ਜਾਵਤ। ਉਹ ਸਿੱਖ ਸੌਦਾਗਰ ਜਿਹੜਾ ਕਿ ਘੋੜਿਆਂ ਨੂੰ ਲੈ ਕੇ ਆਇਆ ਸੀ, ਉਹਨੂੰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਮਨ ਪਾਉਂਦੀਆਂ ਬਹੁਤੀਆਂ ਹੀ ਜ਼ਿਆਦਾ ਖੁਸ਼ੀਆਂ ਬਖਸ਼ਿਸ਼ ਕੀਤੀਆਂ, ਉਹਨੂੰ ਨਿਹਾਲ ਕਰ ਦਿੱਤਾ, ਉਹਦੇ ਮਨ ਦੇ ਵਿੱਚ ਬਹੁਤ ਹੀ ਜ਼ਿਆਦਾ ਚਾਅ ਚੜਿਆ। ਜੋ ਜਿਸ ਲਾਇਕ ਭਟ ਕੋ ਜਾਣਾ, ਹੇਤ ਯਾ ਰੂੜਨ ਕੇ ਹੈ ਦਾਨਾ। ਇਸ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਸਾਰਿਆਂ ਘੋੜਿਆਂ ਨੂੰ ਆਪਣੇ ਸੂਰਮਿਆਂ ਦੇ ਵਿੱਚ ਵੰਡ ਦਿੱਤਾ, ਜਿਹੜਾ ਜਿਹੜਾ ਲਾਇਕ ਤੇ ਜ਼ਿਆਦਾ ਵਧੀਆ ਸਮਝਿਆ ਉਸ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਘੋੜਾ ਦਿੱਤਾ। ਸੁੰਦਰ ਜ਼ੀਨ ਪਾਏ ਕਰ ਚੜੇ, ਚਪਲ ਬਲੀ ਲਖ ਔਰ ਮਦ ਬੜੇ। ਜਦੋਂ 100 ਦਾ 100 ਘੋੜਾ ਸਤਿਗੁਰਾਂ ਨੇ ਆਪਣੇ ਸਿੱਖਾਂ ਦੇ ਵਿੱਚ ਵੰਡ ਦਿੱਤਾ, ਉਹਨਾਂ ਸਾਰਿਆਂ ਨੇ ਘੋੜਿਆਂ ਦੇ ਉੱਤੇ ਕਾਠੀਆਂ ਪਾਈਆਂ, ਘੋੜਿਆਂ ਦੀ ਸਵਾਰੀ ਕੀਤੀ। ਜਿਹੜੇ ਸਾਰੇ ਘੋੜੇ ਬੜੇ ਚੰਚਲ ਨੇ ਤੇ ਬਹੁਤ ਜ਼ਿਆਦਾ ਤਾਕਤਵਰ ਨੇ, ਘੋੜਿਆਂ ਦੀ ਸਵਾਰੀ ਕਰਕੇ ਸਿੱਖਾਂ ਦੇ ਮਨ ਦੇ ਵਿੱਚ ਬਹੁਤ ਹੀ ਜ਼ਿਆਦਾ ਚਾਅ ਚੜੇ। ਗੋਰੀ ਟਾਰ ਅਨਕ ਸੁਨਾਰੇ, ਬ੍ਰਿੰਦ ਬਰੂਦ ਤਿਆਰ ਤਿਸ ਬਾਰੇ। ਕਿਉਂਕਿ ਯੁੱਧ ਲੜਨ ਦਾ ਜਿਹੜਾ ਸਮਾਂ ਹੈ ਉਹ ਲਾਗੇ ਆ ਚੁੱਕਾ ਹੈ, ਇਸ ਕਰਕੇ ਕਵੀ ਜੀ ਲਿਖਦੇ ਨੇ ਕਿ ਬਹੁਤੇ ਸਾਰੇ ਸੁਨਿਆਰਿਆਂ ਨੂੰ ਕਹਿ ਕੇ ਸਤਿਗੁਰੂ ਜੀ ਗੋਲੀਆਂ ਬਣਵਾ ਰਹੇ ਨੇ। ਬ੍ਰਿੰਦ ਬਰੂਦ ਤਿਆਰ ਤਿਸ ਬਾਰੇ, ਇਸ ਤੋਂ ਇਲਾਵਾ ਬਹੁਤਾ ਸਾਰਾ ਜਿਹੜਾ ਬਰੂਦ ਹੈ ਉਹ ਵੀ ਤਿਆਰ ਕੀਤਾ ਜਾ ਰਿਹਾ। ਕਿਤਕ ਪਟਨ ਕੋ ਤੋਮਰ ਦਏ, ਤੁਰੰਗ ਤਵਾਏ ਵਿਸਾਲ ਪਰ ਮਏ। ਉਸ ਵੇਲੇ ਬਹੁਤੇ ਸਾਰੇ ਆਪਣੇ ਸ਼ਸਤਰਧਾਰੀ ਯੋਧਿਆਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਰਛੇ ਪ੍ਰਦਾਨ ਕੀਤੇ ਨੇ, ਉਹਨਾਂ ਨੇ ਘੋੜਿਆਂ ਦੀ ਸਵਾਰੀ ਕਰਕੇ ਉਹਨਾਂ ਬਰਛਿਆਂ ਨੂੰ ਇਧਰ ਉਧਰ ਭਰਵਾ ਕੇ ਦੇਖੇ। ਦਏ ਜਰ ਕਸ਼ੀ ਰੁਚਰ ਨਿਖੰਗ, ਕਰ ਪੂਰਨ ਖਰ ਖਪਰਨ ਸੰਗ। ਕਈਆਂ ਸਿੱਖਾਂ ਸੇਵਕਾਂ ਨੂੰ ਸਤਿਗੁਰਾਂ ਨੇ ਤਿੱਲੇ ਦੇ ਕੱਢੇ ਹੋਏ ਸੋਹਣੇ ਜਿਹੜੇ ਪੱਥੇ ਨੇ ਉਹ ਦਿੱਤੇ ਨੇ, ਉਹਨਾਂ ਸਾਰਿਆਂ ਪੱਥਿਆਂ ਦੇ ਵਿੱਚ ਜਿਹੜੇ ਖਪਰੇ ਤੀਰ ਨੇ ਉਹ ਭਰੇ ਹੋਏ ਨੇ। ਕੇਤਕ ਸੁਪਟਣ ਤਨਖ ਕਠੋਰਾ, ਲੇ ਯੋਦਾਇ ਚਿਤ ਕਰ ਜੋਰਾ। ਕਈਆਂ ਸਿੱਖਾਂ ਨੂੰ ਬੜੇ ਕਰੜੇ ਤੇ ਮਜ਼ਬੂਤ ਜਿਹੜੇ ਤਨਸ਼ ਨੇ ਉਹ ਦਿੱਤੇ ਗਏ ਨੇ, ਜਿਨ੍ਹਾਂ ਨੂੰ ਯੋਧਿਆਂ ਨੇ ਜ਼ੋਰ ਲਾ ਲਾ ਕੇ ਖਿੱਚ ਕੇ ਦੇਖਿਆ। ਲਾਂਬੀ ਸੁਲਗ ਤੂਫਾਂਗ ਅਨੇਕ, ਬਖਸ਼ੀ ਯੋਧਨ ਜਲਦ ਬਵੇਕ। ਇਸ ਤੋਂ ਇਲਾਵਾ ਲੰਮੀ ਨਾਲੀ ਵਾਲੀਆਂ ਬਹੁਤੀਆਂ ਸਾਰੀਆਂ ਬੰਦੂਕਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅਨੇਕਾਂ ਸਿੱਖਾਂ ਨੂੰ ਵੰਡੀਆਂ ਨੇ, ਜਿਹੜੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜਲਦ ਵਿਵੇਕ ਨੇ, ਭਾਵ ਕੇ ਗਿਆਨ ਦੇ ਜੋ ਸਮੁੰਦਰ ਨੇ। ਗੁਰ ਦਲ ਮੈਂ ਉਤ ਸਾਹ ਵਿਸਾਲਾ, ਵਿਚਰਤ ਤਰ ਹਥਿਆਰਨ ਜਾਲਾ। ਸਤਿਗੁਰਾਂ ਦੀ ਸੈਨਾ ਦੇ ਵਿੱਚ ਬਹੁਤ ਹੀ ਜ਼ਿਆਦਾ ਯੁੱਧ ਦਾ ਚਾਹ ਹੈ, ਜਿਹੜੇ ਕਿ ਹਥਿਆਰਾਂ ਬਹੁਤਿਆਂ ਸਾਰਿਆਂ ਨੂੰ ਫੜ ਕੇ ਇਧਰ ਉਧਰ ਵਿਚਰ ਰਹੇ ਨੇ। ਮਾਰ ਬਕਾਰਾ ਬੋਲਤ ਪਾਰੀ, ਲੂਟ ਭਜਾਵੋ ਹਤੋ ਪਹਾਰੀ। ਉੱਚੀ ਉੱਚੀ ਲਲਕਾਰੇ ਮਾਰ ਕੇ ਕਹਿੰਦੇ ਨੇ ਸਤਿਗੁਰਾਂ ਦੇ ਸਿੱਖ ਕਿ ਲੁੱਟ ਕੇ ਮਾਰ ਕੇ ਭਜਾ ਦਿਆਂਗੇ ਪਹਾੜੀਆਂ ਨੂੰ। ਛੀਨੋ ਦੇਸ਼ ਨਿਕਾਰੋ ਬਾਹਰ, ਬਿਦਤੈ ਬਹੁ ਸਤ ਗੁਰ ਜਸ ਜਾਹਰ। ਉੱਚੀ ਉੱਚੀ ਕਹਿੰਦੇ ਨੇ ਕਿ ਪਹਾੜੀਆਂ ਦੇ ਇਲਾਕੇ ਨੂੰ ਖੋ ਕੇ ਇਹਨਾਂ ਨੂੰ ਸਾਰਿਆਂ ਨੂੰ ਬਾਹਰ ਰਿਆਸਤਾਂ ਦੇ ਵਿੱਚੋਂ ਕੱਢ ਦਿਆਂਗੇ। ਇਸ ਤਰ੍ਹਾਂ ਕਰਨ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਜ਼ਹਿਰ ਰੂਪ ਦੇ ਵਿੱਚ ਜਿਹੜਾ ਵੱਡਾ ਜਸ ਹੈ ਉਹ ਫੈਲੇਗਾ। इस प्रकार त्यारी प्रभ करी प्रथम युद्ध हित मनसा तरी। ग्रंथाकार भाई संतोख सिंह जी लिखते ने इस तरीके सतगुरु गोविंद सिंह सच्चे पातशाह जी ने तैयारी की हुई है। प्रथम युद्ध हित मनसा तरी भाव के पहला युद्ध लड़न दे वास्ते सतगुरु सच्चे पातशाह जी ने इच्छा नु धारण किया। शमस श्यामता मुख पर सो है कमल प्रफुल्लत अल जन सो है। कवि संतोख सिंह जी लिखते ने कि सतगुरां दे मुखड़े दे उते थोड़ा थोड़ा दाड़ा फुटिया होया कमल प्रफुल्लत अलजन जो है। कवि संतोख सिंह जी प्रमाण देंदे ने कि मानो सतगुरां दा जिहड़ा मुखड़ा है वो कमल दे फुल वर्गा है ते इस तरह लगदा है वो काला दाड़ा के जिवें कमल दे फुल दे उते बहुते सारे काले भौरे बैठे हो। सम दुंदब के शब्द गंभीर महाराज प्रभ बीरन बीर। कवि जी लिखते ने कि सतगुरां दा जिहड़ा आवाजा है उन्हां दा जिहड़ा बोल है इस तरह दा है जिवें कि गंभीर नगारे दी धुनी हुंदी है। महाराज प्रभ बीरन बीर महाराज सतगुरु गोविंद सिंह सच्चे पातशाह जी सूरमियां दे वड्डे सूरमे ने। निज दल मैं उत्साह बदावा मनो वीर रस सुपत जगावा। बहुते सारे बचन करके सतगुरां ने अपनी सेना दे विच बहुत वड्डे उत्साह नु पैदा कीता है। इस तरह लगदा है कि जिवें सुते हुए वीर रस नु सतगुरां ने जगा दिता होवे। एतेम भाई सुनो युत केरी काटो यो लंग गए जिस बेरी। ग्रंथाकार भाई संतोख सिंह जी लिखते ने इस पासे ते इस तरह सतगुरां ने तैयारी की है। कवि जी लिखते ने कि पहाड़ियां वाले पासे दी गल नू सुनो कि जदो नंद चंद हुरी काटा लंघ के चले गए ते फिर उथे बाद दे विच की वापरे। मूरख हाथन मरदत रहे रुके न क्यों हूं मिल मिल कहे। पाव के मूर्ख जेड़े पहाड़िये से ओ हत्थां नू मलदे रह गए किसे तो भी इन्हां नू रोकया नहीं गया ते सारे दे सारे एक काटे दे राहे निकल आए सन। केतक मृतक पे लोत उठाई को कायल गमने निज थाई। बहुते सारे पहाड़िये मारे गए सन जिन्हां दियां लोथां नूं चुकिया गया है। इस तों इलावा जिहड़े बहुते सारे जख्मी सन ओह वी आपो अपनी जगह दे उत्ते जा पहुंचे। हटियो जहां कहते दल सारो सब राजन के निकट यो चारो। दल सारे दा सारा वापस मुड़ के पहुंचया है पहाड़ी राजयां दे कोल ते जिहड़े मुड़ के गए ने ओह फिर जाके राजयां नूं इंज कहिंदे ने। अल्प सपाट काटे पर गए बहुत पंथ मैं ही थिर पए। जेड़े काटे दे विचों बच के आए ने ओ कहिंदे ने कि बहुते थोड़े ही असीं काटे दे लागे पहुंचे सां बहुते सारे जेड़े ने ओ ते राह दे विच ही रुक गए सन इस करके असीं बहुतियां नूं थोड़े रोक नहीं सके। काल्यो जोर खष्ट सौ आए उलंघ गए गण तुपक चलाए। जेड़े उथों आए ने ओ अपनी सफाई दे विच गल्लां पेश करदे ने कहिंदे ने असी ते बहुत ज्यादा थोड़े सां पर साडे उते गुरु दे 600 योद्धियां ने हमला कर दिता। दरअसल इन्हां दे मन दे विच गलत फहमी है। सतगुरु सच्चे पातशाह जी दे योद्धे 500 ही सन पर इन्हां ने घोड़ियां तों अंदाजा लाया क्योंकि घोड़े जरूर 600 सन पर सतगुरां दे सूरमे ते 500 ही सन क्योंकि बाकी जिहड़े घोड़े ने ओह ते खाली सन। 500 दी सेना पहला पहुंची हुई सी। इह कहिंदे ने कि 600 घोड़सवारां दा हमला हो गया असीं थोड़े सां उन्हां ने बहुतियां बंदूकां चलाईयां असीं किवें उन्हां नूं रोक सकदे सन। सारे उन्हां सेना ते कुछ कार गए विशाल वीरता तार। ਕਹਿੰਦੇ ਨੇ ਕਿ ਸਾਡੇ ਨਾਲ ਦੀ ਸੈਨਾ ਸਾਡੀ ਰੱਖਿਆ ਦੇ ਵਾਸਤੇ ਵੀ ਅੱਗੇ ਨਾ ਪਹੁੰਚੀ, ਇਸ ਕਰਕੇ ਅਸੀਂ ਕਿਸੇ ਕੰਮ ਨੂੰ ਸਵਾਰ ਨਾ ਸਕੇ ਤੇ ਬੜੀ ਵੀਰਤਾ ਨੂੰ ਧਾਰਨ ਕਰਕੇ ਉਹ ਗੁਰੂ ਦੇ ਸਿੱਖ ਲੰਘ ਗਏ। ਭੀਮ ਚੰਦ ਸੁਣ ਕੇ ਰਿਸ ਕਨੀ ਸਵਨ ਸੁਨਾਵਤ ਉਚੇ ਪਨੀ। ਉਸ ਵੇਲੇ ਰਾਜੇ ਭੀਮ ਚੰਦ ਨੂੰ ਬਹੁਤ ਹੀ ਜਿਆਦਾ ਇਹਨਾਂ ਸਾਰਿਆਂ ਸੈਨਿਕਾਂ ਦੇ ਉੱਤੇ ਗੁੱਸਾ ਚੜਿਆ ਹੈ। ਉਸ ਵੇਲੇ ਬੜੇ ਗੁੱਸੇ ਦੇ ਨਾਲ ਸਾਰਿਆਂ ਨੂੰ ਸੁਣਾ ਕੇ ਉਸ ਵੇਲੇ ਰਾਜੇ ਭੀਮ ਚੰਦ ਨੇ ਇੱਕ ਵੱਡੀ ਭੈੜੀ ਗਾਲ ਕੱਢੀ। ਯਦੀ ਦੇ ਮਾਂ ਖੁੱਚ ਵੜ ਰਹੇ ਅਰੇ ਨਯਾਗੇ ਤੀਰ ਨਾ ਗਹੇ। ਇਹ ਪਹਾੜੀਆਂ ਦੀ ਇੱਕ ਬਹੁਤ ਹੀ ਗੰਦੀ ਗਾਲ ਹੈ ਜਿਹੜੀ ਰਾਜੇ ਭੀਮ ਚੰਦ ਨੇ ਸਾਰਿਆਂ ਸੈਨਿਕਾਂ ਨੂੰ ਕੱਢੀ ਹੈ। ਕਹਿੰਦਾ ਕਿ ਤੁਸੀਂ ਧੀਰਜ ਨੂੰ ਧਾਰਨ ਕਰਕੇ ਚੰਗੇ ਤਰੀਕੇ ਦੇ ਨਾਲ ਅੜੇ ਨੇ, ਇਸ ਕਰਕੇ ਗੁਰੂ ਦੇ ਸਿੱਖ ਲੰਘ ਗਏ। ਰੁਕਤ ਜੇ ਘਾਟਾ ਪਟ ਹੋਏ ਗਾਡੇ ਹੱਥ ਤੂਫਾਂਗ ਤਿੰਨ ਰਾਖਤ ਠਾਡੇ। ਕਹਿੰਦਾ ਕਿ ਜੇਕਰ ਤੁਸੀਂ ਗਾੜੇ ਤਰੀਕੇ ਦੇ ਨਾਲ ਪੱਕੇ ਤਰੀਕੇ ਦੇ ਨਾਲ ਲੜਦੇ ਤੇ ਬਹੁਤੀਆਂ ਸਾਰੀਆਂ ਬੰਦੂਕਾਂ ਦਾ ਵਾਰ ਕਰਕੇ ਤੁਸੀਂ ਉਹਨਾਂ ਨੂੰ ਰੋਕ ਸਕਦੇ ਸੀ। ਇਤ ਤੇ ਦਲ ਸਗਰੋ ਕਰ ਜੋਰ ਕੇਰ ਤੇਤੀ ਉਤ ਹੋਏ ਚਹੂਰ। ਸਾਰਿਆਂ ਸੈਨਿਕਾਂ ਨੂੰ ਘੂਰ ਕੇ ਕਹਿੰਦਾ ਹੈ ਰਾਜਾ ਭੀਮ ਚੰਦ ਕਿ ਤੁਸੀਂ ਕਹਿੰਦੇ ਹੋ ਕਿ ਸਾਡੀ ਮਦਦ ਦੇ ਵਾਸਤੇ ਪਿੱਛੋਂ ਫੌਜ ਨਹੀਂ ਪਹੁੰਚੀ। ਭੀਮ ਚੰਦ ਕਹਿੰਦਾ ਕਿ ਜਦੋਂ ਤੁਸੀਂ ਹੀ ਅੱਗੇ ਵੱਧ ਕੇ ਨਹੀਂ ਲੜੇ ਤੇ ਤੁਹਾਡੀ ਸਹਾਇਤਾ ਦੇ ਵਾਸਤੇ ਪਿੱਛੋਂ ਫਿਰ ਕਿੰਨੇ ਆਉਣਾ ਸੀ, ਇਸ ਕਰਕੇ ਤੁਸੀਂ ਉਹਨਾਂ ਨੂੰ ਘੇਰ ਨਹੀਂ ਸਕੇ। ਜੇਕਰ ਇੰਜ ਹੁੰਦਾ ਤੁਸੀਂ ਅੜ ਕੇ ਖਲੋਂਦੇ ਪਿੱਛੋਂ ਵੀ ਸਹਾਇਤਾ ਪਹੁੰਚਦੀ ਤੇ ਫਿਰ ਤੁਸੀਂ ਉਹਨਾਂ ਨੂੰ ਘੇਰ ਲੈਣਾ ਸੀ। ਦੇ ਕਰ ਤ੍ਰਾਸ ਲੇਤ ਹਥਿਆਰੇ ਨਰ ਨਿਕ ਸਨ ਮਗ ਜਵੋ ਨਿਹਾਰੇ। ਕਹਿੰਦਾ ਕਿ ਜਦੋਂ ਨਿਕਲਦੇ ਜਾਪਦੇ ਸਨ ਉਸ ਵੇਲੇ ਤੁਸੀਂ ਵੱਡਾ ਹੱਲਾ ਕਰਨਾ ਸੀ ਤੇ ਤ੍ਰਾਸ ਦੇ ਕੇ ਡਰ ਦੇ ਕੇ ਉਹਨਾਂ ਦੇ ਹਥਿਆਰਾਂ ਨੂੰ ਖੋ ਲੈਣਾ ਸੀ। ਨਹੀਂ ਸ਼ੀਘ੍ਰਤਾ ਕਰ ਭਟ ਤਾਏ ਜਿਸ ਤੇ ਨਿਕ ਸੇ ਸੁਖ ਮਨ ਪਾਏ। ਰਾਜਾ ਭੀਮ ਚੰਦ ਕਹਿੰਦਾ ਕਿ ਤੁਸੀਂ ਬਹੁਤੀ ਜਿਆਦਾ ਕਾਹਲੀ ਨਹੀਂ ਕੀਤੀ, ਸੂਰਮਤਾਈ ਦੇ ਨਾਲ ਲੜੇ ਨੇ, ਟਾਲਾ ਕੀਤਾ, ਇਸ ਕਰਕੇ ਉਹ ਬੜੇ ਸੁਖ ਦੇ ਨਾਲ ਹੀ ਤੁਹਾਡੇ ਲਾਗੋਂ ਦੇ ਲੰਘ ਗਏ। ਉਸ ਵੇਲੇ ਰਾਜੇ ਭੀਮ ਚੰਦ ਦੇ ਵਿੱਚ ਤੇ ਪਹਾੜੀਆਂ ਦੇ ਵਿੱਚ ਕਿਸ ਤਰ੍ਹਾਂ ਦੀ ਦੁੱਖ ਭਰੀ ਵਾਰਤਾ ਵਾਪਰੀ, ਇਸ ਨੂੰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਨੇ ਇਸ ਤਰ੍ਹਾਂ ਬਿਆਨ ਕੀਤਾ। ਨੰਦ ਚੰਦ ਦੇ ਵੇਖ ਕੇ ਹੱਥ ਤਿੱਖੇ ਉਸ ਵਕਤ ਰਾਜੇ ਸਾਰੇ ਦੜੀ ਗਏ। ਪਿੱਛੋਂ ਹੋ ਕੱਠੇ ਲੱਗੇ ਵਿਓ ਕੋਲਣ ਹਾਏ ਸਿੱਖੜੇ ਸਾਥੋਂ ਨਾ ਫੜੀ ਗਏ। ਭੀਮ ਚੰਦ ਆਖੇ ਸੁਣੋ ਸਭ ਰਾਜੇ ਸਿੱਖ ਪੰਡੀ ਸਾਡੀ ਕਰ ਬੜੀ ਗਏ। ਵਿੱਚ ਰੰਗ ਦੇ ਪਾ ਕੇ ਭੰਗ ਗਏ ਸਾਡੇ ਕਾਲਜੇ ਨੇ ਵਿੱਚੋਂ ਸੜੀ ਗਏ। ਰਾਜਾ ਭੀਮ ਚੰਦ ਕਹਿੰਦਾ ਕਿ ਬਹੁਤ ਜ਼ਿਆਦਾ ਇੱਥੋਂ ਲੰਘ ਕੇ ਸਾਡੀ ਉਹਨਾਂ ਨੇ ਪੰਡੀ ਕੀਤੀ ਹੈ, ਜੋ ਕੁਝ ਉਹਨਾਂ ਨੇ ਕੀਤਾ ਹੈ ਇਹ ਰੰਗ ਦੇ ਵਿੱਚ ਭੰਗ ਪਾਈ ਹੈ, ਸਾਡੇ ਕਾਲਜੇ ਸੜ ਰਹੇ ਨੇ। ਉਸ ਵੇਲੇ ਰਾਜੇ ਭੀਮ ਚੰਦ ਨੇ ਸਾਰਿਆਂ ਰਾਜਿਆਂ ਨੂੰ ਸੁਣਾ ਕੇ ਬਹੁਤੀਆਂ ਸਾਰੀਆਂ ਗੱਲਾਂ ਇਸ ਤਰੀਕੇ ਦੇ ਨਾਲ ਕੀਤੀਆਂ। ਸੁਣੋ ਰਾਜਿਓ ਰਾਣਿਓ ਗੱਲ ਮੇਰੀ ਬਾਈ ਤਾਰਾਂ ਦੀ ਇਹ ਪੱਕ ਸਮਝੋ। ਖੱਟ ਨਹੀਂ ਲੁੱਟੀ ਲੁੱਟੀ ਪੱਤ ਗਈ ਵੱਡੀ ਸਾਰਿਆਂ ਦਾ ਕਤਾ ਨੱਕ ਸਮਝੋ। ਅੱਜ ਮੇਰੀ ਲਾਹੀ ਕੱਲ ਤੁਹਾਡੀ ਲਾਹੂ ਇਹ ਗੁਰੂ ਹੈ ਬੜਾ ਨਚੱਕ ਸਮਝੋ। ਅਜੇ ਹੁਣ ਏਡਾ ਵੱਡਾ ਹੌਸਲਾ ਏ ਸ਼ੇਰ ਪਾਲ ਦਾ ਨਹੀਂ ਹੈ ਸ਼ੱਕ ਸਮਝੋ। ਜ਼ੋਰ ਫੜ ਗਿਆ ਸਾਨੂੰ ਸਾਰਿਆਂ ਨੂੰ ਕੱਢੂ ਪਰਬਤਾਂ ਤੋਂ ਦੂਰ ਤੱਕ ਸਮਝੋ। ਸਾਡੇ ਧਰਮ ਦੇ ਚੱਲਦਾ ਉਲਟ ਨਾਲੇ ਘਾਟਾ ਏ ਸਾਨੂੰ ਪਰ ਪੱਕ ਸਮਝੋ। ਦਿਨੋ ਦਿਨ ਫੈਲਾਉਂਦਾ ਮਜ਼ਬ ਜਾਂਦਾ ਲੋ ਉਠਦਿਆਂ ਇਸ ਨੂੰ ਡੱਕ ਸਮਝੋ, ਇਕੱਠੇ ਹੋ ਫੜੋ ਮਾਰੋ ਖਵਾਰ ਕਰਕੇ, ਦੇਹੋ ਅੱਜ ਉਡਾਹੀ ਫੱਕ ਸਮਝੋ। ਇਸ ਵੇਲੇ ਗੁਰੂ ਪਾਸ ਸਿੱਖ ਥੋੜੇ, ਦੇਸੋਂ ਦੂਰ ਬੈਠਾ ਮਲ ਚੱਕ ਸਮਝੋ। ਕਈ ਵੈਰੀ ਕਈ ਮਿੱਤ ਕਰਤਾਰ ਸਿੰਘਾ, ਸਾਰੇ ਰਲ ਬੈਠੋ ਵੇਲਾ ਤੱਕ ਸਮਝੋ। ਉਸ ਵੇਲੇ ਰਾਜੇ ਭੀਮ ਚੰਦ ਨੇ ਆਖਿਆ ਕਿ ਅਜੇ ਸਾਡੇ ਹੱਥ ਦੇ ਵਿੱਚ ਵੇਲਾ ਹੈ, ਅਸੀਂ ਗੁਰੂ ਨੂੰ ਹਰਾ ਸਕਦੇ ਹਾਂ, ਇਸ ਕਰਕੇ ਸਾਨੂੰ ਸਾਰਿਆਂ ਨੂੰ ਮਿਲ ਕੇ ਯਤਨ ਕਰਨਾ ਚਾਹੀਦਾ ਕਿ ਗੁਰੂ ਨੂੰ ਕਰਾਰੇ ਹਾਰ ਦੇਈਏ। ਹੋਤ ਕਹਾਂ ਅਬ ਕਹਾ ਕਹਾਏ, ਬੀਤੀ ਬਾਤ ਕਹਾਂ ਪਛਤਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਬਹੁਤ ਹੀ ਜਿਆਦਾ ਝਾੜਾਂ ਸੈਨਿਕਾਂ ਨੂੰ ਰਾਜੇ ਭੀਮ ਚੰਦ ਨੇ ਪਾਈਆਂ ਤੇ ਬੜਾ ਪਛਤਾਇਆ ਵੀ, ਉਸ ਵੇਲੇ ਨਾਲ ਦੇ ਰਾਜੇ ਭੀਮ ਚੰਦ ਨੂੰ ਕਹਿੰਦੇ ਨੇ, ਹੁਣ ਪਛਤਾਉਣ ਦਾ ਕੋਈ ਫਾਇਦਾ ਨਹੀਂ ਹੈ, ਜੋ ਕੁਝ ਹੋਣਾ ਸੀ ਉਹ ਤੇ ਬੀਤ ਗਿਆ, ਭਾਵ ਕੇ ਜੋ ਕੁਝ ਹੋਣਾ ਸੀ ਉਹ ਹੋ ਚੁੱਕਾ, ਹੁਣ ਪਛਤਾਵਾ ਕਰਨ ਦਾ ਕੋਈ ਫਾਇਦਾ ਨਹੀਂ। ਅਬ ਪਛਤਾਏ ਹੋਤ ਕਿਆ ਜਬ ਚਿੜੀਆ ਚੁਗ ਗਈ ਖੇਤ, ਭਾਵ ਕੇ ਜਦੋਂ ਖੇਤੀ ਨੂੰ ਚਿੜੀਆਂ ਚੁਗ ਹੀ ਗਈਆਂ ਤੇ ਬਾਅਦ ਦੇ ਵਿੱਚ ਪਛਤਾਵਾ ਕਰਨ ਦੇ ਨਾਲ ਕੋਈ ਫਾਇਦਾ ਨਹੀਂ ਹੈ। ਦੂਸਰੇ ਰਾਜੇ ਭੀਮ ਚੰਦ ਨੂੰ ਸਮਝਾਉਂਦੇ ਨੇ ਕਿ ਹੁਣ ਪਛਤਾਵਾ ਨਾ ਕਰੋ। ਅਬ ਤੋ ਫਤਿਹ ਸ਼ਾਹ ਮਹੀ ਪਾਲਾ, 300 ਠਾਨ ਜੰਗ ਕਰਾਲਾ। ਨਾਲ ਦੇ ਸਾਰੇ ਰਾਜੇ ਕਹਿੰਦੇ ਨੇ, ਇਸ ਵੇਲੇ ਤੇ ਤੁਹਾਡਾ ਕੁੜਮ ਰਾਜਾ ਫਤਿਹ ਸ਼ਾਹ ਹੀ ਬਹੁਤ ਵੱਡਾ ਗੁਰੂ ਦੇ ਨਾਲ ਭਿਆਨਕ ਜੰਗ ਲੜੇਗਾ। ਜਾਨੀ ਜਾਏ ਕਹਾਂ ਹੋਏ ਜੈ ਹੈ, ਗੁਰ ਤੇ ਜੈ ਕੇ ਪਰਾਜੈ ਪੈ ਹੈ।
ਹੁਣ ਰਾਜੇ ਭੀਮ ਚੰਦ ਦਾ ਜਿਹੜਾ ਮਨ ਹੈ ਉਹ ਬਹੁਤ ਹੀ ਜ਼ਿਆਦਾ ਟੱਟ ਚੁੱਕਾ ਹੈ, ਇਸ ਕਰਕੇ ਨਿਰਾਸ਼ਾ ਦੀਆਂ ਗੱਲਾਂ ਕਰਦਾ ਹੈ। ਰਾਜਾ ਭੀਮ ਚੰਦ ਕਹਿੰਦਾ ਕਿ ਪਤਾ ਨਹੀਂ ਜੰਗ ਲੜਨ ਦੇ ਬਾਵਜੂਦ ਵੀ ਕੀ ਹੋਵੇਗਾ, ਪਤਾ ਨਹੀਂ ਰਾਜਾ ਫਤਿਹ ਸ਼ਾਹ ਜਿੱਤੇਗਾ ਜਾਂ ਫਿਰ ਹਾਰ ਦਾ ਸਾਹਮਣਾ ਕਰਨਾ ਪੈ ਜਾਏਗਾ।
ਕਹੋ ਜਾਏ ਅਬ ਕੀ ਜੈ ਤਿਆਰੀ, ਨਹੀਂ ਨੀਕ ਤਾਂ ਬਿਲਮ ਜੇ ਤਾਰੀ।
ਉਸੇ ਵੇਲੇ ਰਾਜੇ ਭੀਮ ਚੰਦ ਨੇ ਆਪਣੇ ਵਜ਼ੀਰ ਨੂੰ ਹੁਕਮ ਕੀਤਾ ਕਿ ਰਾਜੇ ਫਤਿਹ ਸ਼ਾਹ ਨੂੰ ਜਾ ਕੇ ਆਖੋ ਕਿ ਤਿਆਰੀ ਕਰੇ ਜੰਗ ਲੜਨ ਦੀ, ਹੁਣ ਜ਼ਿਆਦਾ ਦੇਰ ਲਾਉਣੀ ਚੰਗੀ ਨਹੀਂ।
ਤੁਮਰੀ ਸੀਮ ਦੇਸ਼ ਕੀ ਤਾਂ, ਨਗਰ ਪਾਵਟਾ ਕਾਲਿਓ ਜਹਾਂ।
ਰਾਜਾ ਭੀਮ ਚੰਦ ਵਜ਼ੀਰ ਨੂੰ ਕਹਿੰਦਾ ਕਿ ਜਾ ਕੇ ਆਖੋ ਰਾਜੇ ਫਤਿਹ ਸ਼ਾਹ ਨੂੰ ਕਿ ਤੇਰੇ ਦੇਸ਼ ਦੀ ਸੀਮਾ ਦੇ ਉੱਤੇ, ਤੇਰੇ ਦੇਸ਼ ਦੀ ਹੱਦ ਦੇ ਵਿੱਚ ਹੀ ਗੁਰੂ ਨੇ ਆਪਣਾ ਪੌਂਟਾ ਨਗਰ ਬਣਾਇਆ ਹੋਇਆ।
ਲਰਬੋ ਹੱਕ ਤੁਮੈ ਬਣ ਆਵੈ, ਆਣ ਵਹਿਰ ਜੇ ਭੂਮ ਦਬਾਵੈ।
ਭਾਵ ਕੇ ਬਾਹਰੋਂ ਉਪਰਾ ਆਣ ਕੇ ਜੇਕਰ ਤੇਰੀ ਭੂਮੀ ਨੂੰ ਦਬਾ ਕੇ ਆਪਣੀ ਜਗ੍ਹਾ ਬਣਾਉਂਦਾ ਤੇ ਨਿਸ਼ਚਿਤ ਰੂਪ ਦੇ ਵਿੱਚ ਇਹ ਤੇਰਾ ਹੱਕ ਬਣਦਾ ਕਿ ਤੂੰ ਉਸ ਨੂੰ ਬਾਹਰ ਕੱਢੇ ਤੇ ਆਪਣੇ ਹੱਕ ਦੀ ਰਾਖੀ ਕਰੇ, ਆਪਣੇ ਦੇਸ਼ ਦੀ ਸੀਮਾ ਨੂੰ ਸਾਂਭੇ।
ਵਿਆਹ ਬਹਾਨੇ ਨਿਪ ਗਣ ਆਏ, ਸਭ ਤੇ ਲਿਓ ਸੁਪਟ ਸਮੁਦਾਏ।
ਇਸ ਤੋਂ ਇਲਾਵਾ ਰਾਜੇ ਭੀਮ ਚੰਦ ਨੇ ਆਖਿਆ ਕਿ ਵਿਆਹ ਦੇ ਬਹਾਨੇ ਦੇ ਵਿੱਚ ਬਹੁਤੇ ਸਾਰੇ ਰਾਜੇ ਆਏ ਹੋਏ ਨੇ, ਇਹਨਾਂ ਸਾਰਿਆਂ ਰਾਜਿਆਂ ਦੀ ਫੌਜ ਦੀ ਜਿਹੜੀ ਸਹਾਇਤਾ ਹੈ ਉਹ ਵੀ ਲਈ ਜਾ ਸਕਦੀ।
ਪੁਣ ਗੁਰ ਚਮੂ ਕਹਾਂ ਰਣ ਮਾਹੀ, ਸਨਮੁਖ ਠਹਿਰ ਸਕੈ ਕਿਮ ਨਾਹੀ।
ਇਸ ਤੋਂ ਇਲਾਵਾ ਭੀਮ ਚੰਦ ਕਹਿੰਦਾ ਕਿ ਗੁਰੂ ਦੀ ਸੈਨਾ ਤੇ ਬਹੁਤ ਜ਼ਿਆਦਾ ਥੋੜੀ ਹੈ, ਜਿਨ੍ਹੇ ਕਿੱਥੇ ਵੱਡਾ ਰਣ ਲੜਨਾ ਹੈ ਕੋਈ ਵੀ ਸੂਰਮਾ ਗੁਰੂ ਦਾ ਸਾਹਮਣੇ ਠਹਿਰ ਨਹੀਂ ਸਕੇਗਾ।
ਦਿਓ ਉਠਾਇਤ ਤੇ ਸਭ ਡੇਰਾ, ਨਿਜ ਦਲ ਤਹਿ ਠਹਿਰਾਏ ਬਡੇਰਾ।
ਵਜ਼ੀਰ ਨੂੰ ਭੀਮ ਚੰਦ ਕਹਿੰਦਾ ਕਿ ਫਤਿਹ ਸ਼ਾਹ ਨੂੰ ਜਾ ਕੇ ਆਖੋ ਕਿ ਲੜਾਈ ਕਰਕੇ ਗੁਰੂ ਦੇ ਡੇਰੇ ਨੂੰ ਉਥੋਂ ਉਠਾ ਦੇਵੇ ਤੇ ਆਪਣੇ ਦਲ ਨੂੰ ਉਥੇ ਤੈਨਾਤ ਕਰੇ।
ਨਾਹਣ ਪਤ ਕੋ ਦਾਬਾ ਦੇ ਹੋ, ਕਹਿਣਜ ਸੰਗ ਮੇਲ ਕਰ ਲੇ ਹੋ।
ਹੁਣ ਧਿਆਨ ਦੇਣ ਦੀ ਇਹ ਲੋੜ ਹੈ ਕਿ ਭਾਵੇਂ ਸਾਰੇ ਰਾਜੇ ਇੱਕ ਮੁੱਠ ਹੋ ਚੁੱਕੇ ਨੇ, ਸਾਰੇ ਰਾਜੇ ਭੀਮ ਚੰਦ ਦੇ ਨਾਲ ਮਿਲ ਚੁੱਕੇ ਨੇ, ਪਰ ਇਹਨਾਂ ਸਾਰਿਆਂ ਦੇ ਵਿੱਚੋਂ ਅਜੇ ਇੱਕ ਰਾਜਾ ਐਸਾ ਵੀ ਹੈ ਜਿਹੜਾ ਕਿ ਰਾਜੇ ਭੀਮ ਚੰਦ ਦੇ ਨਾਲ ਨਹੀਂ ਮਿਲਿਆ। ਉਹ ਹੈ ਨਾਹਣ ਦਾ ਰਾਜਾ ਭਾਵ ਕਿ ਮੇਦਨੀ ਪ੍ਰਕਾਸ਼। ਜਿਹੜਾ ਮੇਦਨੀ ਪ੍ਰਕਾਸ਼ ਹੈ ਉਹ ਇਹਨਾਂ ਰਾਜਿਆਂ ਦੇ ਇਕੱਠ ਦੇ ਵਿੱਚ ਬਿਲਕੁਲ ਸ਼ਾਮਲ ਨਹੀਂ ਹੈ। ਇਸ ਕਰਕੇ ਰਾਜਾ ਭੀਮ ਚੰਦ ਕਹਿੰਦਾ ਹੈ ਕਿ ਨਾਹਣ ਦਾ ਜਿਹੜਾ ਰਾਜਾ ਮੇਦਨੀ ਪ੍ਰਕਾਸ਼ ਹੈ ਉਹਨੂੰ ਦਾਬਾ ਦੇ ਕੇ ਜਾਂ ਤੇ ਤੁਸੀਂ ਰੋਕ ਦੇਵੋ ਕਿ ਤੂੰ ਗੁਰੂ ਦੇ ਵੱਲੋਂ ਨਹੀਂ ਲੜਨਾ, ਕਿਉਂਕਿ ਗੁਰੂ ਦਾ ਪ੍ਰੇਮੀ ਹੈ, ਹੋ ਸਕਦਾ ਹੈ ਗੁਰੂ ਦੇ ਵੱਲੋਂ ਹੋ ਕੇ ਲੜੇ, ਇਸ ਕਰਕੇ ਉਹਨੂੰ ਦਾਬਾ ਮਾਰੋ ਕਿ ਤੂੰ ਗੁਰੂ ਦੇ ਵੱਲੋਂ ਨਹੀਂ ਲੜਨਾ, ਜਾਂ ਫਿਰ ਆਪਣੇ ਦਲ ਦੇ ਨਾਲ ਹੀ ਉਹਨੂੰ ਮਿਲਾ ਲਓ ਕਿਸੇ ਵੀ ਤਰੀਕੇ ਦੇ ਨਾਲ। ਇਮ ਸਮਝ ਆਏ ਪਠਿਓ ਪ੍ਰਧਾਨ, ਭੀਮ ਚੰਦ ਮਨ ਮਾਨ ਮਹਾਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਰਾਜੇ ਭੀਮ ਚੰਦ ਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਵੱਡਾ ਹੰਕਾਰ ਹੈ, ਉਸ ਨੇ ਵਜ਼ੀਰ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਕਹਿ ਕੇ ਭੇਜਿਆ ਹੈ ਰਾਜੇ ਫਤਿਹ ਸ਼ਾਹ ਦੇ ਕੋਲ। ਫਤਿਹ ਸ਼ਾਹ ਕੇ ਨਿਕਟ ਸਿਧਾਰਾ, ਪਿਖ ਜੈ ਦੇਵਾ ਤਾਹੇ ਉਚਾਰਾ। ਰਾਜੇ ਭੀਮ ਚੰਦ ਦਾ ਵਜ਼ੀਰ ਰਾਜੇ ਫਤਿਹ ਸ਼ਾਹ ਦੇ ਕੋਲ ਪਹੁੰਚਿਆ ਹੈ, ਲਾਗੇ ਜਾ ਕੇ ਵਜ਼ੀਰ ਕਹਿੰਦਾ ਜੈ ਦੇਵਾ, ਜੈ ਤੋਂ ਭਾਵ ਜਿੱਤ ਤੇ ਦੇਵਾ ਤੋਂ ਭਾਵ ਦੇਵੀ ਤੋਂ ਹੈ, ਭਾਵ ਕੇ ਜਿੱਤ ਹੋਵੇ ਦੁਰਗਾ ਦੇਵੀ ਦੀ, ਕਿਉਂਕਿ ਇਹ ਜਿਹੜੇ ਨੇ ਸਾਰੇ ਦੇਵੀਆਂ ਨੂੰ ਮੰਨਣ ਵਾਲੇ ਨੇ, ਠਾਕੁਰ ਪੁਜਾਰੀ ਨੇ। ਬੈਠ ਬੰਦ ਕਰ ਸਕਲ ਸੁਣਾਈ, ਜੇ ਪੂਰਬ ਕਹਿ ਸੀਕ ਸਿਖਾਈ। ਲਾਗੇ ਜਾ ਕੇ ਵਜ਼ੀਰ ਨੇ ਫਤਿਹ ਸ਼ਾਹ ਨੂੰ ਨਮਸਕਾਰ ਕੀਤੀ ਹੈ ਤੇ ਫਿਰ ਸਾਰੀ ਵਿਥਿਆ ਰਾਜੇ ਭੀਮ ਚੰਦ ਨੇ ਜੋ ਆਖੀ ਸੀ ਉਹ ਸਾਰੀ ਸੁਣਾਈ, ਭਾਵ ਕੇ ਰਾਜੇ ਭੀਮ ਚੰਦ ਨੇ ਪਹਿਲਾਂ ਹੀ ਸਿੱਖਿਆ ਦਿੱਤੀ ਸੀ ਗੁਰੂ ਦੇ ਨਾਲ ਲੜਨ ਦੀ, ਤੇ ਦੁਬਾਰਾ ਆਣ ਕੇ ਮਾਨੋ ਕਿ ਉਸ ਗੱਲ ਦੀ ਵਜ਼ੀਰ ਨੇ ਪ੍ਰੋੜਤਾ ਕੀਤੀ ਹੈ, ਪਕਿਆਈ ਕੀਤੀ। ਹਿਤ ਰਾਖਣ ਸਮਦੀ ਮਨ ਮਾਨੂ, ਪਾਇਓ ਸਮਤ ਤੇ ਕੁਮਤ ਮਹਾਨੂ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਆਪਣੇ ਕੁੜਮ ਦਾ ਮਾਣ ਸਤਕਾਰ ਰੱਖਣ ਦੇ ਵਾਸਤੇ ਜਿਹੜਾ ਰਾਜਾ ਫਤਿਹ ਸ਼ਾਹ ਹੈ ਉਹਨੇ ਆਪਣੀ ਸ੍ਰੇਸ਼ਟ ਬੁੱਧੀ ਨੂੰ ਨਾਸ ਕਰ ਦਿੱਤਾ ਤੇ ਕੁਮਤ ਨੂੰ ਧਾਰਨ ਕੀਤਾ। ਜਥਾ ਪ੍ਰਭੰਜਨ ਮਿਲ ਬਦ ਬੋਏ, ਸਭ ਕੋ ਅਨਹਿਤ ਕਰਤਾ ਹੋਏ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇੱਕ ਪ੍ਰਮਾਣ ਦਿੰਦੇ ਨੇ, ਕਵੀ ਜੀ ਲਿਖਦੇ ਨੇ ਕਿ ਜਿਹੜੀ ਪ੍ਰਭੰਜਨ ਹੁੰਦੀ ਹੈ, ਜਿਹੜੀ ਹਵਾ ਹੁੰਦੀ ਹੈ, ਪਹਿਲਾਂ ਉਹ ਸਵੱਛ ਹੁੰਦੀ ਹੈ, ਉਹਦੇ ਵਿੱਚ ਨਾ ਕਿਸੇ ਪ੍ਰਕਾਰ ਦੀ ਕੋਈ ਖੁਸ਼ਬੂ ਹੁੰਦੀ ਹੈ ਤੇ ਨਾ ਹੀ ਕਿਸੇ ਪ੍ਰਕਾਰ ਦੀ ਬਦਬੂ ਹੁੰਦੀ ਹੈ, ਭਾਵ ਕਿ ਹਵਾ ਦੇ ਵਿੱਚ ਸੁਗੰਧੀ ਜਾਂ ਬਦਬੂ ਨਹੀਂ ਹੁੰਦੀ। ਗੁਰ ਮਹਿਮਾ ਯਾਰ ਸਭ ਉਪਕਾਰਾ, ਮਨ ਕਹਿ ਲੂਰੀ ਮਿਲੇ ਬਿਗਾਰਾ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੀ ਚੱਲੀ ਹੋਈ ਸੀ ਇਹ ਹਵਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਵੱਲੋਂ ਇਹ ਸੁਗੰਧੀ ਵਾਲੀ ਸੀ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਹੜੇ ਰਾਜੇ ਫਤਿਹ ਸ਼ਾਹ ਦੇ ਉੱਤੇ ਉਪਕਾਰ ਕੀਤੇ ਨੇ ਉਹਨੇ ਇਸ ਫਤਿਹ ਸ਼ਾਹ ਨੂੰ ਲੱਗਣ ਵਾਲੀ ਹਵਾ ਨੂੰ ਬੜਾ ਸੁਗੰਧਤ ਬਣਾ ਦਿੱਤਾ ਸੀ। ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਜਿਹੜਾ ਰਾਜੇ ਭੀਮ ਚੰਦ ਦੇ ਨਾਲ ਇਸ ਫਤਿਹ ਸ਼ਾਹ ਨੇ ਮੇਲ ਕਰ ਲਿਆ, ਮਾਨੋ ਕਿ ਉਸ ਸੁਗੰਧੀਦਾਰ ਹਵਾ ਨੂੰ ਇਸ ਨੇ ਬਦਬੂ ਦੇ ਵਿੱਚ ਤਬਦੀਲ ਕਰ ਦਿੱਤਾ, ਕਿਉਂਕਿ ਸਤਿਗੁਰਾਂ ਦੇ ਜਿਹੜੇ ਖਿਆਲ ਨੇ ਉਹ ਸਵੱਛ ਸਨ, ਜਿਹਦੇ ਨਾਲ ਸੁਗੰਧੀ ਮਿਲੀ ਰਾਜੇ ਫਤਿਹ ਸ਼ਾਹ ਨੂੰ, ਤੇ ਜਿਹੜੇ ਭੀਮ ਚੰਦ ਦੇ ਵਿਚਾਰ ਨੇ ਉਹ ਮਲੀਨ ਨੇ, ਉਹ ਭੈੜੇ ਨੇ, ਇਸ ਕਰਕੇ ਜਦੋਂ ਭੀਮ ਚੰਦ ਦੇ ਨਾਲ ਉਹ ਰੁੱਖ ਮਿਲਿਆ ਤੇ ਫੇਰ ਉਹੀ ਜਿਹੜੀ ਹਵਾ ਸਵੱਛ ਤੇ ਖੁਸ਼ਬੂਦਾਰ ਆ ਰਹੀ ਸੀ ਉਹੀ ਰਾਜੇ ਫਤਿਹ ਸ਼ਾਹ ਨੂੰ ਭੈੜੀ ਤੇ ਬਦਬੂ ਹੋ ਕੇ ਮਿਲੀ। ਗੋਰੀ ਗਨ ਬਰੂਦ ਬਰਤਾਈ, ਕਹਿਓ ਸਵਣ ਸਣ ਲਹੋ ਲੜਾਈ। ਉਸੇ ਵੇਲੇ ਰਾਜੇ ਫਤਿਹ ਸ਼ਾਹ ਨੇ ਆਪਣੇ ਮਨ ਦੇ ਖਿਆਲ ਦੇ ਨਾਲ ਰਾਜੇ ਭੀਮ ਚੰਦ ਦਾ ਮਾਣ ਰੱਖਣ ਦੇ ਵਾਸਤੇ ਯੁੱਧ ਲੜਨ ਦੀ ਤਿਆਰੀ ਕੀਤੀ ਹੈ, ਬਹੁਤਾ ਸਾਰਾ ਬਰੂਦ ਤੇ ਗੋਲੀਆਂ ਵਰਤਾ ਦਿੱਤੀਆਂ ਤੇ ਹੱਲਾ ਸ਼ੇਰੀ ਦੇ ਕੇ ਕਹਿੰਦਾ ਕਿ ਹੁਣ ਵੱਡੀ ਲੜਾਈ ਸੂਰਮਿਓ ਲੜਨੀ। ਬਾਂਛਤ ਸ਼ਸਤਰ ਤੁਰੰਗ ਜਿਸ ਹੋਏ, ਮੁਝ ਤੇ ਜਾਚ ਲਿਹੋ ਸਭ ਕੋਏ। ਰਾਜਾ ਫਤਿਹ ਸ਼ਾਹ ਕਹਿੰਦਾ ਕਿ ਜਿਹਨੂੰ ਵੀ ਕਿਸੇ ਹਥਿਆਰ ਦੀ ਲੋੜ ਹੋਵੇ ਜਾਂ ਕਿਸੇ ਨੂੰ ਘੋੜੇ ਦੀ ਲੋੜ ਹੋਵੇ ਤੇ ਮੇਰੇ ਤੋਂ ਮੰਗਿਆ ਜਾਵੇ। ਸਮਦੀ ਕੇ ਹਰ ਖਾਵਣ ਕਾਰਨ ਉੱਚੇ ਕੀਨਸ ਹੁਕਮ ਉਚਾਰਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਆਪਣੇ ਸਮਦੀ ਨੂੰ ਆਪਣੇ ਕੁੜਮ ਰਾਜੇ ਭੀਮ ਚੰਦ ਨੂੰ ਖੁਸ਼ ਰੱਖਣ ਦੇ ਵਾਸਤੇ ਰਾਜੇ ਫਤਿਹ ਸ਼ਾਹ ਨੇ ਇਸ ਤਰੀਕੇ ਦੇ ਨਾਲ ਉੱਚੀ ਸਾਰੇ ਹੁਕਮ ਸੁਣਾਏ। ਦੋਹਰ ਚੋਬ ਤੋਂ ਸਾਤ ਓਂਕਾਰੋ ਕਹਿਓ ਸਵਣ ਸੋ ਸ਼ਸਤਰ ਸੰਵਾਰੋ। ਫਤਿਹ ਸ਼ਾਹ ਕਹਿੰਦਾ ਕਿ ਦੋਹਰੀਆਂ ਚੋਟਾਂ ਲਾ ਕੇ ਨਗਾਰੇ ਨੂੰ ਬਹੁਤ ਉੱਚੀ ਸਾਰੀ ਖੜਕਾਇਆ ਜਾਵੇ ਤੇ ਸਾਰੇ ਦੇ ਸਾਰੇ ਆਪੋ ਆਪਣੇ ਹਥਿਆਰਾਂ ਨੂੰ ਸਾਂਭ ਲੈਣ। ਤਿਆਰੀ ਜਥੇਦਾਰ ਗਣ ਕਰ ਨਿਜ ਨਿਜ ਮਿਸਲ ਸੁਪਟਨ ਸਭ ਤਰ। ਰਾਜਾ ਫਤਿਹ ਸ਼ਾਹ ਕਹਿੰਦਾ ਕਿ ਜਿੰਨੇ ਵੀ ਜਥੇਦਾਰ ਨੇ ਜਿਹੜੇ ਕਿ ਸਰਦਾਰ ਨੇ ਸੈਨਾ ਦੇ ਮੋਹਰੀ ਨੇ ਉਹ ਸਾਰੇ ਦੇ ਸਾਰੇ ਆਪਣੀ ਤਿਆਰੀ ਨੂੰ ਪੂਰਾ ਕਰਨ ਆਪੋ ਆਪਣੀ ਮਿਸਲ ਦੇ ਵਿੱਚ ਬਹੁਤਿਆਂ ਸਾਰਿਆਂ ਸੂਰਮਿਆਂ ਨੂੰ ਉਹ ਤੈਨਾਤ ਕਰ ਲੈਣ।
ਆਨੋ ਮੇਰੋ ਬਲੀ ਤੁਰੰਗ ਕੰਚਨ ਜ਼ੀਨ ਐਂਚ ਕਰ ਤੰਗ।
ਇਸ ਤੋਂ ਇਲਾਵਾ ਥੋੜਿਆਂ ਦਾਸਾਂ ਨੂੰ ਰਾਜੇ ਫਤਿਹ ਸ਼ਾਹ ਨੇ ਹੁਕਮ ਕੀਤਾ ਕਿ ਮੇਰਾ ਜਿਹੜਾ ਬਲੀ ਘੋੜਾ ਹੈ ਉਸ ਨੂੰ ਮੇਰੇ ਕੋਲ ਲਿਆਂਦਾ ਜਾਵੇ ਸੋਨੇ ਦੀ ਕਾਠੀ ਪਾ ਕੇ।
ਹੀਰਨ ਜੜਤੀ ਮੁਸ਼ਟ ਵਿਸਾਲਾ ਤੀਖਣ ਧਾਰਾ ਖੜਗ ਕਰਾਲਾ।
ਇਸ ਤੋਂ ਇਲਾਵਾ ਰਾਜੇ ਭੀਮ ਚੰਦ ਨੇ ਆਖਿਆ ਕਿ ਮੇਰੀ ਐਸੀ ਤਿੱਖੀ ਧਾਰ ਵਾਲੀ ਤਲਵਾਰ ਭਿਆਨਕ ਨੂੰ ਲਿਆਂਦਾ ਜਾਵੇ ਜਿਸ ਤਲਵਾਰ ਦੀ ਮੁੱਠ ਹੀਰੇ ਮੋਤੀਆਂ ਦੇ ਨਾਲ ਜੜੀ ਹੋਈ ਹੈ।
ਖਰ ਖਪਰਨ ਤੇ ਭਾਰਿਓ ਨਿਖੰਗਾ ਤਨਖ ਕਠੋਰ ਸੰਗਾ।
ਫਤਿਹ ਸ਼ਾਹ ਕਹਿੰਦਾ ਕਿ ਬਹੁਤੇ ਸਾਰੇ ਜਿਸ ਪੱਥੇ ਦੇ ਵਿੱਚ ਖਪਰੇ ਤੀਰ ਭਰੇ ਹੋਏ ਨੇ ਉਸ ਪੱਥੇ ਨੂੰ ਲਿਆਂਦਾ ਜਾਵੇ ਸਮੇਤ ਮੇਰੇ ਕਠੋਰ ਤਨਸ਼ ਦੇ।
ਸਦ ਲਿਆਪ ਮੈਂ ਕਰੋ ਚੜਾਈ ਅਵ ਲੋਕੋ ਸਤ ਗੁਰੂ ਬੜਾਈ।
ਰਾਜਾ ਫਤਿਹ ਸ਼ਾਹ ਕਹਿੰਦਾ ਕਿ ਸਮੇਤ ਦਲ ਦੇ ਸਮੇਤ ਆਪਣੀ ਫੌਜ ਦੇ ਮੈਂ ਚੜਾਈ ਕਰਕੇ ਜਾਵਾਂਗਾ ਤੇ ਦੇਖਾਂਗਾ ਸਤਿਗੁਰੂ ਦੀ ਕਿੰਨੀ ਕੁ ਵਡਾਈ ਹੈ ਕਿੱਥੋਂ ਤੱਕ ਮੇਰੇ ਨਾਲ ਲੜਦਾ।
ਇਮ ਕੈ ਫਤਿਹ ਸ਼ਾਹ ਕਰ ਤਿਆਰੀ ਸਾਜਤ ਭਇਓ ਸੰਗ ਦਲ ਪਾਰੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਰਾਜੇ ਫਤਿਹ ਸ਼ਾਹ ਨੇ ਸਾਰੀ ਤਿਆਰੀ ਨੂੰ ਪੂਰਾ ਕੀਤਾ ਹੈ ਵੱਡੇ ਸਾਰੇ ਦਲ ਨੂੰ ਸਾਜਿਆ।
ਬਾਲੀ ਤੁਰੰਗ ਨਿਕਟ ਜਬ ਆਇਓ ਉੱਠਿਓ ਸਭਾ ਮੈਂ ਨਿਪ ਦਰ ਸਾਇਓ।
ਜਦੋਂ ਰਾਜੇ ਦੇ ਘੋੜੇ ਨੂੰ ਲਾਗੇ ਲਿਆਂਦਾ ਬਲੀ ਘੋੜੇ ਨੂੰ ਜਦੋਂ ਲਾਗੇ ਦੇਖਿਆ ਤੇ ਫਿਰ ਛੇਤੀ ਦੇ ਨਾਲ ਰਾਜਾ ਸਭਾ ਦੇ ਵਿੱਚੋਂ ਉੱਠਿਆ।
ਖੜਗ ਨਿਖੰਗ ਪਾਏ ਕਟ ਬੰਦ ਲੀਨ ਸਤਨਸ਼ ਸੁਦ੍ਰਿੜ ਧਰ ਸੰਦ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਫਿਰ ਆਪਣੇ ਗਾਤਰੇ ਦੇ ਵਿੱਚ ਤਲਵਾਰ ਨੂੰ ਪਾਇਆ ਹੈ ਰਾਜੇ ਫਤਿਹ ਸ਼ਾਹ ਨੇ। ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ ਮੋਢੇ ਦੇ ਨਾਲ ਪੱਥੇ ਨੂੰ ਬੰਨਿਆ ਹੈ ਹੱਥ ਦੇ ਵਿੱਚ ਦ੍ਰਿੜਤਾ ਦੇ ਨਾਲ ਉਹ ਧਨੁਸ਼ ਫੜਿਆ ਜਿਹੜਾ ਬਹੁਤ ਮਜ਼ਬੂਤ ਹੈ।
ਅਧ ਕਮੋਲ ਕੀ ਸਿਪਰ ਸੰਵਾਰੀ ਡਾਰ ਸਕੰਦ ਬੰਦ ਪਿਚਾਰੀ।
ਇਸ ਤੋਂ ਇਲਾਵਾ ਬਹੁਤ ਵੱਡਮੁੱਲੀ ਇੱਕ ਜਿਹੜੀ ਢਾਲ ਹੈ ਉਹਨੂੰ ਵੀ ਆਪਣੇ ਮੋਢੇ ਦੇ ਪਿੱਛੇ ਲਮਕਾਇਆ ਰਾਜੇ ਫਤਿਹ ਸ਼ਾਹ ਨੇ।
ਹੈ ਚਲ ਚਾਲ ਅਰੂੜਨ ਹੋਵਾ ਮੂਰਖ ਨਹੀਂ ਵਿਚਾਰ ਕਰ ਜੋਵਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਚੰਚਲ ਘੋੜੇ ਦੀ ਇਸ ਤੋਂ ਬਾਅਦ ਰਾਜੇ ਫਤਿਹ ਸ਼ਾਹ ਨੇ ਸਵਾਰੀ ਕਰ ਲਈ ਹੈ ਮੂਰਖ ਨਾ ਹੀ ਵਿਚਾਰ ਕਰ ਜੋਵਾ। ਪਰ ਰਾਜੇ ਮੂਰਖ ਨੇ ਇਹ ਵਿਚਾਰ ਨਹੀਂ ਕੀਤੀ ਕਿ ਮੈਂ ਕਿਹਦੇ ਨਾਲ ਮੱਥਾ ਲਾਉਣ ਦੇ ਵਾਸਤੇ ਜਾ ਰਿਹਾ।
ਜਗਤ ਪਤੀ ਕੀ ਸਮਤਾ ਚਾਹਤ ਚਲਿਓ ਪੰਥ ਲਰ ਬੇਸੋ ਮਾਹਤ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਜਗਤ ਦੇ ਪਤੀ ਨੇ ਭਾਵ ਕਿ ਜਿਹੜੇ ਸਤਿਗੁਰੂ ਜੀ ਸਾਰੀ ਦੁਨੀਆਂ ਦੇ ਮਾਲਕ ਨੇ ਉਹਨਾਂ ਦੀ ਬਰਾਬਰੀ ਕਰਨਾ ਰਾਜਾ ਫਤਿਹ ਸ਼ਾਹ ਚਾਹੁੰਦਾ ਉਹਨਾਂ ਦੇ ਨਾਲ ਲੜਨ ਦੇ ਵਾਸਤੇ ਚਾਹ ਨੂੰ ਧਾਰਨ ਕਰਕੇ ਚੱਲ ਪਿਆ। ਦੁੰਦਵ ਬਜਤ ਵਾਹਨੀ ਚਲੀ ਤੀਖਣ ਸ਼ਸਤਰਨ ਜੁੱਤ ਕਲ ਮਲੀ। ਕਵੀ ਜੀ ਲਿਖਦੇ ਨੇ ਕਿ ਵੱਡੇ ਨਗਾਰੇ ਦੇ ਉੱਤੇ ਚੋਟਾਂ ਲਾਈਆਂ ਗਈਆਂ ਨੇ, ਸਾਰੀ ਦੀ ਸਾਰੀ ਜਿਹੜੀ ਬਾਹਣੀ ਹੈ, ਸਾਰੀ ਜਿਹੜੀ ਫੌਜ ਹੈ ਉਹ ਨਾਲ ਚੱਲੀ ਹੈ, ਜਿਸ ਸਾਰੀ ਫੌਜ ਨੇ ਬੜੇ ਤਿੱਖੇ ਹਥਿਆਰਾਂ ਨੂੰ ਧਾਰਨ ਕੀਤਾ ਹੋਇਆ ਤੇ ਸਾਰੀ ਫੌਜ ਮੰਨੋ ਕਿ ਪਾਪਾਂ ਵਾਲੀ ਹੈ, ਕਲਮਲੀ ਹੈ। ਫਤਿਹ ਸ਼ਾਹ ਜਬ ਆਗੇ ਪਯੋ ਗਹੇ ਤੁਫੰਗਣ ਦਲ ਉਮ ਡਯੋ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਰਾਜਾ ਫਤਿਹ ਸ਼ਾਹ ਇਸ ਤਰ੍ਹਾਂ ਸਾਰੀ ਫੌਜ ਦੇ ਅੱਗੇ ਤੁਰਿਆ ਹੈ ਤੇ ਪਿੱਛੇ ਬੰਦੂਕਾਂ ਨੂੰ ਫੜ ਕੇ ਬਹੁਤਾ ਸਾਰਾ ਦਲ ਉਮੜਿਆ। ਹਰੀ ਚੰਦ ਆਦਿਕ ਬੜ ਯੋਧੇ ਗੁਰਸੋਂ ਲੜਨ ਚਲੇ ਚਿੱਤ ਕ੍ਰੋਧੇ। ਭਾਵ ਕੇ ਰਾਜੇ ਹਰੀ ਚੰਦ ਵਰਗੇ ਜਿਹੜੇ ਯੋਧੇ ਨੇ ਉਹ ਵੀ ਆਪਣੀ ਸੈਨਾ ਨੂੰ ਨਾਲ ਲੈ ਕੇ ਕ੍ਰੋਧ ਦੇ ਨਾਲ ਜੰਗ ਲੜਨ ਦੇ ਵਾਸਤੇ ਜਾ ਰਹੇ ਨੇ। ਗਣ ਸੈਨਾ ਯਾਰ ਗ੍ਰਾਮਣ ਛੇਰ ਬੰਦੇ ਟੋਲ ਬਿੰਦ ਕੋ ਹੇਰ। ਕਵੀ ਜੀ ਲਿਖਦੇ ਨੇ ਕਿ ਬਹੁਤੀ ਸਾਰੀ ਸੈਨਾ ਰਾਜੇ ਦੇ ਪਿੱਛੇ ਜਾ ਰਹੀ ਹੈ, ਜਿਨ੍ਹਾਂ ਸਾਰਿਆਂ ਨੇ ਆਪਣੀ ਸੈਨਾ ਦੀਆਂ ਬੜੀਆਂ ਵੱਡੀਆਂ ਵੱਡੀਆਂ ਟੋਲੀਆਂ ਬੰਨੀਆਂ ਹੋਈਆਂ ਨੇ। ਚੇਤ ਅਹੰਕਾਰ ਵਧਿਓ ਅਧਕਾਏ ਲਰੋ ਗੁਰੂ ਸਨ ਕੋਪ ਵਧਾਏ। ਰਾਜੇ ਫਤਿਹ ਸ਼ਾਹ ਦੇ ਮਨ ਦੇ ਵਿੱਚ ਵੱਡੀ ਫੌਜ ਨੂੰ ਦੇਖ ਕੇ ਬਹੁਤ ਜ਼ਿਆਦਾ ਹੰਕਾਰ ਵਧਿਆ ਹੋਇਆ। ਲਰੋਂ ਗੁਰੂ ਸਨ ਕੋਪ ਵਧਾਏ, ਭਾਵ ਕੇ ਸੋਚ ਰਿਹਾ ਕਿ ਗੁਰੂ ਦੇ ਨਾਲ ਮੈਂ ਗੁੱਸੇ ਨੂੰ ਵਧਾ ਕੇ ਲੜਾਂਗਾ। ਬਾਮ ਬਿਲੋਚਣ ਫਰਕਤ ਖੋਟਾ ਨਹੀਂ ਮਨ ਗਿਨ ਹਾਰ ਮਤ ਮੋਟਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਰਾਜਾ ਫਤਿਹ ਸ਼ਾਹ ਇਸ ਤਰ੍ਹਾਂ ਚੱਲਿਆ ਤੇ ਰਾਜੇ ਦੀ ਜਿਹੜੀ ਖੱਬੀ ਅੱਖ ਸੀ ਉਹ ਫਰਕੀ, ਕਿਉਂਕਿ ਖੱਬੀ ਅੱਖ ਜੇਕਰ ਮਨੁੱਖ ਦੀ ਫਰਕੇ ਤੇ ਮੰਨਿਆ ਜਾਂਦਾ ਕਿ ਅਪਸ਼ਗਨ ਹੈ, ਮਾੜਾ ਸ਼ਗਨ ਹੈ, ਤੇ ਜੇਕਰ ਸੱਜੀ ਅੱਖ ਫਰਕੇ ਤੇ ਉਸ ਨੂੰ ਸ਼ਗਨ ਦੀ ਗੱਲ ਮੰਨਿਆ ਜਾਂਦਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਰਾਜਾ ਚੜ ਕੇ ਗਿਆ ਉਸਦੀ ਖੱਬੀ ਅੱਖ ਬਹੁਤਾ ਜ਼ਿਆਦਾ ਫਰਕੀ, ਪਰ ਉਸਨੇ ਇਸ ਗੱਲ ਦੇ ਵੱਲ ਕੋਈ ਧਿਆਨ ਨਾ ਦਿੱਤਾ, ਕਿਉਂਕਿ ਸ਼ਗਨ ਤੇ ਅਪਸ਼ਗਨ ਉਹਨਾਂ ਨੂੰ ਹੀ ਭਾਰੂ ਹੁੰਦੇ ਨੇ ਜਿਹੜੇ ਇਹਨਾਂ ਦੀ ਵਿਚਾਰ ਕਰਦੇ ਨੇ। ਇਹ ਕੋਈ ਲਾਜ਼ਮੀ ਗੱਲ ਨਹੀਂ ਹੈ ਕਿ ਜੇ ਖੱਬੀ ਅੱਖ ਫਰਕੇ ਤੇ ਮਾੜੀ ਹੁੰਦੀ ਹੈ, ਜੇ ਸੱਜੀ ਅੱਖ ਫਰਕੇ ਤੇ ਚੰਗੀ ਹੁੰਦੀ ਹੈ। ਜਿਹੜਾ ਇਹਨਾਂ ਗੱਲਾਂ ਦੇ ਵੱਲ ਧਿਆਨ ਨਹੀਂ ਦਿੰਦਾ ਉਹਦੇ ਤੇ ਕੋਈ ਗੱਲ ਹੁੰਦੀ ਵੀ ਨਹੀਂ, ਪਰ ਜਿਹੜਾ ਇਹਨਾਂ ਗੱਲਾਂ ਦੀ ਵਿਚਾਰ ਦੇ ਵਿੱਚ ਫਸ ਜਾਂਦਾ ਉਹਦੇ ਨਾਲ ਗੱਲਾਂ ਹੋ ਵੀ ਜਾਂਦੀਆਂ ਨੇ। ਭਾਵ ਕਿ ਜਿਹੜਾ ਇਹਨਾਂ ਗੱਲਾਂ ਦੇ ਉੱਤੇ ਯਕੀਨ ਕਰ ਲੈਂਦਾ ਉਹਦੀ ਜੇ ਖੱਬੀ ਅੱਖ ਫਰਕੇ ਤੇ ਮਾੜੀ ਹੋ ਕੇ ਸਾਬਤ ਹੋ ਜਾਂਦੀ ਹੈ, ਜੇ ਸੱਜੀ ਅੱਖ ਫਰਕੇ ਤੇ ਚੰਗਾ ਵੀ ਉਹਦੇ ਵਾਸਤੇ ਕੁਝ ਹੋ ਜਾਂਦਾ, ਕਿਉਂਕਿ ਉਹਦੇ ਮਨ ਦੀ ਭਾਵਨਾ ਹੀ ਉਸ ਜਗ੍ਹਾ ਦੇ ਉੱਤੇ ਟਿਕ ਜਾਂਦੀ ਹੈ। ਪਰ ਹੁਣ ਕਵੀ ਸੰਤੋਖ ਸਿੰਘ ਜੀ ਇੱਕ ਪ੍ਰਮਾਣ ਦੇ ਰਹੇ ਨੇ ਕਿ ਰਾਜੇ ਫਤਿਹ ਸ਼ਾਹ ਦੀ ਖੱਬੀ ਅੱਖ ਫਰਕੀ ਹੈ ਜਿਹਨੂੰ ਮਾੜਾ ਗਿਣਿਆ ਜਾਂਦਾ, ਪਰ ਉਸਨੇ ਇਸ ਗੱਲ ਦੀ ਕੋਈ ਵਿਚਾਰ ਨਹੀਂ ਕੀਤੀ। ਨਹੀਂ ਮਨ ਗਿਣੈ ਹਾਰ ਮਤ ਮੋਟਾ, ਭਾਵ ਕੇ ਮੋਟੀ ਮਤ ਵਾਲਾ ਹੈ ਜਿਹਨੇ ਭਾਵ ਕੇ ਇਹਦੀ ਕੋਈ ਵਿਚਾਰ ਨਹੀਂ ਕੀਤੀ। ਹੁਣ ਇਸ ਜਗ੍ਹਾ ਦੇ ਉੱਤੇ ਕਵੀ ਜੀ ਇਸ ਗੱਲ ਦਾ ਜ਼ਿਕਰ ਕਰ ਰਹੇ ਨੇ ਕਿ ਜੇਕਰ ਸ਼ਗਨ ਅਪਸ਼ਗਨ ਨੂੰ ਮੰਨਿਆ ਜਾਵੇ ਉਸ ਹਿਸਾਬ ਦੇ ਨਾਲ ਇਹਦੇ ਵਾਸਤੇ ਮਾੜਾ ਸ਼ਗਨ ਹੋਇਆ ਸੀ। ਨਗਰ ਭਾਵਟੇ ਸਨ ਮੁਖ ਚਾਲਾ ਪੰਥ ਪਹਾੜਨ ਬਿਖਮ ਬੇਸਾਲਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਨਗਰ ਪੌਂਟੇ ਦੇ ਸਾਹਮਣੇ ਮੁੱਖ ਰੱਖ ਕੇ ਜਾ ਰਿਹਾ ਹੈ, ਪਹਾੜਾਂ ਦਾ ਬਹੁਤ ਜ਼ਿਆਦਾ ਵਿਗੜਾ ਰਸਤਾ ਹੈ ਉਸ ਨੂੰ ਤੈਅ ਕਰ ਰਿਹਾ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਫਤਿਹ ਸ਼ਾਹ ਆਗਵਨ ਕੋ ਸੁਣਿਓ ਜਬ ਗੁਰ ਸੈਨ ਹਰਖ ਪਾਇਓ ਬੀਰਨ ਹਿਰਦੈ ਤੀਰ ਸਹਿਤ ਚਿਤ ਪੈਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਰਾਜੇ ਫਤਿਹ ਸ਼ਾਹ ਨੇ ਇਸ ਤਰ੍ਹਾਂ ਤਿਆਰੀ ਕੀਤੀ ਤੇ ਆ ਰਿਹਾ ਹੈ ਸਤਿਗੁਰਾਂ ਦੇ ਵੱਲ, ਸਤਿਗੁਰਾਂ ਦੇ ਤੱਕ ਵੀ ਜਸੂਸ ਨੇ ਆਣ ਕੇ ਖਬਰ ਦਿੱਤੀ ਹੈ ਕਿ ਰਾਜਾ ਫਤਿਹ ਸ਼ਾਹ ਚੱਲ ਪਿਆ ਹੈ। ਹਰਖ ਭਇਓ ਬੀਰਨ ਹਿਰਦੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੂਰਮਿਆਂ ਦੇ ਮਨ ਦੇ ਵਿੱਚ ਬਹੁਤਾ ਜ਼ਿਆਦਾ ਚਾਅ ਵਧਿਆ ਹੈ, ਜਿਹੜੇ ਕਿ ਬੜੇ ਵੱਡੇ ਧੀਰਜ ਵਾਲੇ ਨੇ, ਜਿਨ੍ਹਾਂ ਦੇ ਚਿੱਤ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਭੈ ਨਹੀਂ ਹੈ, ਕੋਈ ਖੌਫ ਨਹੀਂ। ਕਾਤਰ ਕੰਪਤ ਹੀ ਤਰ ਤਾਸਾ ਆਏ ਅਚਾਨਕ ਸਮੇਂ ਬਨਾਸਾ। ਹੁਣ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੂਰਮਿਆਂ ਦੇ ਮਨ ਦੇ ਵਿੱਚ ਤੇ ਚਾਅ ਚੜਿਆ, ਪਰ ਸਤਿਗੁਰਾਂ ਦੀ ਸੈਨਾ ਦੇ ਵਿੱਚ ਕੋਈ ਐਸੇ ਵੀ ਸਨ ਜਿਹੜੇ ਕਿ ਕਾਇਰ ਸਨ, ਜਿਨ੍ਹਾਂ ਦੇ ਮਨ ਬਹੁਤ ਹੀ ਜ਼ਿਆਦਾ ਡਰ ਦੇ ਨਾਲ ਕੰਬੇ ਨੇ। ਉਹਨਾਂ ਨੇ ਮਨ ਦੇ ਵਿੱਚ ਸੋਚਿਆ ਕਿ ਅਚਾਨਕ ਹੀ ਸਾਡੀ ਮੌਤ ਦਾ ਸਮਾਂ ਲਾਗੇ ਆ ਰਿਹਾ। ਜਿਹੜੇ ਗੁਰੂ ਦੇ ਦਲ ਦੇ ਵਿੱਚ ਕਾਇਰ ਸਨ, ਕੌਣ ਕਾਇਰ ਸਨ, ਅਗਲੀਆਂ 2-4 ਤੁਕਾਂ ਦੇ ਵਿੱਚ ਹੀ ਇਸ ਦਾ ਫੈਸਲਾ ਹੋ ਜਾਏਗਾ। ਸਭ ਰਾਜਨ ਕੀ ਫੌਜ ਬਡੇਰੀ, ਕੋਲਰ ਸਕੇ ਅਲਪਨਿਜ ਹੇਰੀ। ਜਿਹੜੇ ਕਾਇਰ ਨੇ ਉਹ ਸੋਚ ਰਹੇ ਨੇ ਕਿ ਸਾਰੇ ਰਾਜਿਆਂ ਦੀ ਵੱਡੀ ਜਿਹੜੀ ਫੌਜ ਹੈ ਉਹ ਆ ਰਹੀ ਹੈ, ਇਸ ਵੱਡੀ ਫੌਜ ਦੇ ਨਾਲ ਸਾਡੀ ਥੋੜੀ ਫੌਜ ਕਿਵੇਂ ਲੜੇਗੀ। ਹੋਤੇ ਪੰਚ ਸੈ ਰੱਖੇ ਪਠਾਨ, ਚਾਰ ਖਾਨ ਸਿਰਦਾਰ ਮਹਾਨ। ਹੁਣ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ 500 ਪਠਾਨ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੀ ਫੌਜ ਦੇ ਵਿੱਚ ਭਰਤੀ ਕੀਤੇ ਹੋਏ ਸਨ, ਇਹ ਉਹ ਕਾਇਰ ਨੇ ਜਿਹੜੇ ਕਿ ਇਸ ਵੇਲੇ ਡਰ ਰਹੇ ਨੇ। ਚਾਰ ਖਾਨ ਸਰਦਾਰ ਮਹਾਨ, ਇਹਨਾਂ 500 ਦੇ ਵਿੱਚੋਂ ਜਿਹੜੇ ਚਾਰ ਖਾਨ ਨੇ ਉਹ ਸਾਰਿਆਂ ਦੇ ਸਰਦਾਰ ਨੇ, ਸਾਰਿਆਂ ਦੇ ਮੋਹਰੀ ਨੇ। ਅਪਰ ਮੁਖੀ ਮਿਲ ਕੇ ਸਭ ਇੱਕ ਥਲ, ਲੱਗੇ ਵਿਚਾਰਨ ਪਰ ਬਲ ਨਿਜ ਬਲ। ਇਹ ਜਿਹੜੇ ਸਾਰੇ ਪਠਾਨ ਨੇ ਇਹ ਸਲਾਹਾਂ ਕਰਨ ਲੱਗੇ ਨੇ ਮਿਲ ਕੇ, ਆਪਣਾ ਬਲ ਕਿੰਨਾ ਹੈ, ਆਪਣੀ ਤਾਕਤ ਕਿੰਨੀ ਹੈ ਤੇ ਵੈਰੀ ਦੀ ਤਾਕਤ ਕਿੰਨੀ ਹੈ, ਇਹਨਾਂ ਗੱਲਾਂ ਦੀ ਵਿਚਾਰ ਕਰਨ ਲੱਗੇ। ਗੁਰ ਟਿਗ ਬਡ ਹਮਰੋ ਇੱਕ ਡੇਰਾ, ਪਾਰ ਲਰਨ ਕੋ ਪਰੈ ਕਨੇਰਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇੱਕ ਦੂਜੇ ਦੇ ਨਾਲ ਵਿਚਾਰਾਂ ਕਰਦੇ ਨੇ ਕਿ ਗੁਰ ਟਿਗ ਹਮਰੋ ਬੜਾ ਇੱਕ ਡੇਰਾ, ਭਾਵ ਕੇ ਲੜਾਕੂ ਸੂਰਮਿਆਂ ਗੁਰੂਦਿਆਂ ਵਿੱਚੋਂ ਅਸੀਂ ਸਾਰਿਆਂ ਤੋਂ ਵੱਡੇ ਹਾਂ। ਪਾਰ ਲੜਨ ਕੋ ਪਰੈ ਕਨੇਰਾ, ਭਾਵ ਕੇ ਜਦੋਂ ਯੁੱਧ ਲੜਿਆ ਜਾਵੇਗਾ ਤੇ ਲੜਾਈ ਦਾ ਸਾਰਾ ਜਿਹੜਾ ਦਾਰੋ ਮਦਾਰ ਹੈ, ਜਿਹੜਾ ਭਾਰ ਹੈ, ਉਹ ਤੇ ਸਾਡੇ ਤੇ ਹੀ ਬਹੁਤਾ ਪਏਗਾ। ਕੌਮ ਖਾਨ ਕੀ ਹੋਤ ਬਹਾਦਰ, ਜਾਂ ਤੇ ਰਾਖਤ ਹੈ ਬਹੁ ਸਾਦਰ। ਭਾਵ ਕੇ ਖਾਨਾਂ ਦੀ ਪਠਾਨਾਂ ਦੀ ਜਿਹੜੀ ਕੌਮ ਹੈ ਉਹ ਬਹੁਤ ਜ਼ਿਆਦਾ ਬਹਾਦਰ ਹੁੰਦੀ ਹੈ। ਕਹਿੰਦੇ ਨੇ ਇਸੇ ਕਰਕੇ ਗੁਰੂ ਨੇ ਬੜੇ ਆਦਰ ਮਾਣ ਤੇ ਸਤਿਕਾਰ ਦੇ ਨਾਲ ਆਪਣੀ ਫੌਜ ਦੇ ਵਿੱਚ ਸਾਨੂੰ ਸ਼ਾਮਲ ਕੀਤਾ ਹੋਇਆ। ਉਹ ਜਿਹੜੇ ਪਠਾਨ ਨੇ ਇੱਕ ਦੂਜੇ ਦੇ ਨਾਲ ਮਿਲ ਕੇ ਇਸ ਤਰ੍ਹਾਂ ਦੀਆਂ ਸਲਾਹਾਂ ਕਰ ਰਹੇ ਨੇ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਖਰਚ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੋਤ ਹੇ ਪਾਰ ਬ੍ਰਹਮ ਅਵਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਣ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪਰਨਾਮ। ਇੱਕੋ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਪਾਤਸ਼ਾਹੀ 12ਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ, ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈਐ ਜਿਸ ਡਿਠਿਆ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ ਘਰ ਨੌਨੇ ਦਾਵੈ ਧਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਏ, ਸਤਿਗੁਰੂ ਬਾਲਕ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਧਰਮ ਦਾ ਮਾਰਗ ਦਿਆ ਬਤਾਏ, अकाल पुरख श्री सतगुरु राम सिंह जी जिन जम तो लिया छुड़ाए। जोत का जामा श्री सतगुरु हरि सिंह जी सिमरी है, जिन्हा ने टुटी लई मिलाए। वड्डे प्रताप वाले श्री सतगुरु प्रताप सिंह जी सिमरी है, जिन्हा ने कलयुग विच सुच सो ते नाम बाणी दा प्रवाह दिता चलाए। सर्व कला समर्थ श्री सतगुरु जगजीत सिंह जी सिमरी है, जिन्हा दी महिमा कही ना जाए। हाजरा हजूर पहरे दे मालक श्री सतगुरु उदय सिंह जी सब थाई होना जी सहाय। गुरां के चार साहबजादे पंज प्यारे चाली मुक्ते ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਤਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ। ਹੇ ਸੱਚੇ ਪਾਤਸ਼ਾਹ ਜੀਓ, ਅਸੀਂ ਸਦਾ ਹੀ ਭੁੱਲਣ ਹਾਰ ਹਾਂ। ਆਪ ਸਦਾ ਹੀ ਬਖਸ਼ਿੰਦ ਪਿਤਾ ਹੋ, ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ। ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ, ਧਰਤੀ ਤੇ ਧਰਮ ਵਰਤਾਓ। ਮਹਾਮਲੇਸ਼ ਦਾ ਨਾਸ ਕਰੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ। ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ। ਕਿਸੇ ਨੂੰ ਦੁੱਖ ਹੋਵੇ ਨਾ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿੱਚ ਗਰੀਬ ਨਿਵਾਜ ਸਾਡਾ ਧਰਮ ਬਣਿਆ ਰਹੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ, ਜੋ ਪੜਿਆ ਹੈ ਸੁਣਿਆ ਹੈ ਸਾਡਿਆਂ ਮਨਾਂ ਤੇ ਵਸਾਉਣਾ। ਜੋਗਾਂ ਪਰਿਅੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀਏ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੀ ਹੈ। ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ, ਨਾਮ ਦਾ ਰਸ ਬਖਸ਼ੋ, ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ। ਨਾ ਵਿਸਰੋ ਨਾ ਵਿਸਾਰੋ, ਰੱਖ ਲਓ ਬਖਸ਼ ਲੋ ਦਿਓ ਦੀਦਾਰ। ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ, ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।